चक्र चिन्ह अर वरन जात अर पाथ निहिन जह रूप रंग अर रेख पेख को कह न सकत के चल मूर्त अनुपौ प्रकाश अमितोज कह जय कोटिंद्रिंद्रा साहे सहान गुरु जय त्रिपवन मिहि पुसुर नर असुर नेत नेत बन किरण कहत त्वय सर्वनाम कथय कवन कर्म नाम वर्णत सुमत अस कृपान खंडो खड़ग तबक तवर अरती सैब सरोही सहती यह हमारे पीर पीर तुही सथी तुही तुही तवर तरवार नाम तिहारो जो जपे सिंध पव पार काल तुही काली तुही तुही ते विरती ही निशानी जीत की आज तुही जगवीर खड़ग के समय शरण तिहारी आप हास दैलिहु उवारी सर्व ठौर मोह हो सहाई दुष्ट दोख ते लिहो बचाई शिकार श्री खड़ग को करो सहित चितलाय पूर्ण करो ग्रंथे हे तुम करो सहाय मुकुचरा शास्त्र खट पिंग गिरन चढ़ जाय अंध लख बदरो सुने जो काल कृपा कराय कहाँ बुद्ध प्रवतुष हमारी वरना सके महिमा जो तिहारी हम न सकत करो शिवत तुम्हारी आप लिहो तम कथा सुधारी हम न सकत करो शिवत तुम्हारी आप लिहो तम कथा सुधारी
वाहे गुरु साहिब जीओ चौपाई रैन पई तस्कर उठतायो सकल स्वान को पेश बनायो शाह जहां के गृह पग तारियो गपै करत गपे आहे निहारेओ चौपई रैन पई तस्कर उठतायो
वाहिगुरु जी का खालसा वाहिगुरु जी की फतेह परम सत्कार योग गुरु खालसा सर संत जी ਆਪਾਂ ਗੁਰੂ ਕਲਗੀਧਰ ਜੀ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਿਸ ਬਾਣੀ ਵਿੱਚ ਆਪ ਜੀ ਨੇ ਛਲ ਫਰੇਬ ਦੇ ਬਹੁਤ ਹੀ ਪ੍ਰਸੰਗ ਲਿਖੇ ਹੈ, ਜਿਨ੍ਹਾਂ ਵਿੱਚੋਂ ਆਪਾਂ ਕਾਫੀ ਪ੍ਰਸੰਗ ਪੜ੍ਹ ਲਏ ਹੈ। ਕੱਲ੍ਹ 38ਵਾਂ ਪ੍ਰਸੰਗ ਪੜ੍ਹਿਆ ਸੀ ਕਿ ਉਹ ਠੱਗ ਨੇ ਸ਼ਾਹੂਕਾਰ ਨਾਲ ਸਤਸੰਗੁਰਾਂ ਦੀ ਠੱਗੀ ਮਾਰ ਲਿਆਂਦੀ ਸੀ, ਕਿਉਂਕਿ ਠੱਗ ਚੁਸਤ ਚਲਾਕ ਸੀ, ਬਾਣੀਆਂ ਇੰਨਾ ਹੈ ਨਹੀਂ ਸੀ, ਉਹ ਮੋਹਰਾਂ ਕਢਾ ਕੇ ਫਿਰ ਉਹਦੇ ਸੰਨ ਵੇਖ ਲਏ, ਗਿਣ ਵੀ ਲਈਆਂ ਵੀ ਇਹ 700 ਹੈ, ਫਿਰ ਬਾਂਸਲੀ 'ਚ ਪਾ ਕੇ ਉਹਨੂੰ ਕੁੱਟਣ ਲੱਗ ਪਿਆ ਸੀ, ਕੁੱਟ ਕੁੱਟ ਕੇ ਰੌਲਾ ਪਾ ਤਾ। ਫਿਰ ਵੇਖੋ ਲੋਕੋ, ਮੈਂ ਆਪਣੀਆਂ ਮੋਹਰਾਂ ਇਹਨੂੰ ਵੇਚਣੀਆਂ ਨਹੀਂ ਚਾਹੁੰਦਾ, ਇਹ ਮਲੋ ਮਲੀ ਕਬਜ਼ਾ ਕਰਦਾ। ਲੋਕ ਇਕੱਠੇ ਹੋ ਗਏ, ਇਹ ਕਹਿੰਦੇ ਵੀ ਇਹ ਤਾਂ ਤੁਹਾਡਾ ਨਿਆਂ ਕਾਜੀ ਸਾਹਿਬ ਕਰਨਗੇ। ਕਾਜੀ ਕੋਲ ਲੈ ਗਏ ਅਤੇ ਕਾਜੀ ਨੇ ਕਹਿਤਾ ਵੀ ਹਾਂ, ਮੈਂ ਇਹ ਸੱਚ ਮੰਨਾਂਗਾ, ਨਿਆਂ ਇਹ ਹੀ ਕਰਾਂਗਾ ਵੀ ਜਿਹੜੀਆਂ ਮੋਹਰਾਂ ਹੋ ਗਈਆਂ ਹੋਣਗੀਆਂ ਉਹਨੂੰ ਸੰਨ ਦਾ ਤਾਂ ਪਤਾ ਹੀ ਹੋਊ। ਤਾਂ ਕਹਿੰਦਾ ਜੀ ਹਾਂ, ਮੇਰੀਆਂ ਮੋਹਰਾਂ ਮੈਨੂੰ ਪੂਰਾ ਪਤਾ ਹੈ। ਉਹਨੂੰ ਪੁੱਛਣ ਲੱਗੇ ਬਾਣੀਆਂ ਵੀ ਤੈਨੂੰ ਪਤਾ ਹੈ ਜੇ ਤੇਰੀਆਂ, ਉਹਨੇ ਪਤਾ ਹੀ ਨਹੀਂ ਸੀ, ਉਹਨੂੰ ਪਤਾ ਹੀ ਨਹੀਂ ਸੀ ਵੀ ਕਿੰਨੀਆਂ ਕਿੰਨੀਆਂ ਉਹੀ ਰੱਖੀਆਂ ਹੋਈਆਂ ਸੀ ਬਾਂਸਲੀ 'ਚ ਪਾ ਕੇ। ਅਤੇ ਠੱਗ ਨੇ ਝਟਪਟ ਦੱਸਤਾ, ਕਹਿੰਦੇ ਕਾਜੀ ਸਾਹਿਬ ਸੁਣੋ, 100 ਮੋਹਰ ਦੇ ਉੱਪਰ ਤਾਂ ਜਿਹੜਾ ਸੰਨ ਹੈ ਅਕਬਰੀ ਹੈ, 200 ਮੋਹਰਾਂ ਦਾ ਜਿਹੜਾ ਸੰਨ ਹੈ ਜਹਾਂਗੀਰੀ ਹੈ, ਅਤੇ 400 ਮੋਹਰਾਂ ਉੱਪਰ ਜਿਹੜਾ ਸੰਬਤ ਹੈ ਨਾ ਉਹ ਸ਼ਾਹਜਹਾਨ ਦਾ ਹੈ, 700 ਮੋਹਰ ਹੈ, ਦੇਖ ਲਓ ਗਿਣ ਕੇ। ਹੁਣ ਗਿਣ ਕੇ ਤਾਂ ਠੱਗ ਨੇ ਹੀ ਪਾਈਆਂ ਸੀ ਨਾ ਮਾਸਲੀ 'ਚ, ਸੰਨ ਵੀ ਪਾਉਣੇ ਦੇਖੇ ਹੀ ਸੀ। ਉਹ ਜਦੋਂ ਦੇਖਿਆ ਗੱਲ ਉਵੇਂ ਹੋ ਗਈ, ਉਹਨੂੰ ਧੱਕੇ ਮਾਰ ਕੇ ਬਾਹਰ ਖੜਤਾ ਬਾਣੀਏ ਨੂੰ, ਅਤੇ ਠੱਗ ਮਾਲਕ ਬਣ ਕੇ ਬਹਿ ਗਿਆ, ਸਰਸੋਂ ਲੈ ਕੇ ਘਰ ਆ ਗਿਆ। ਅਤੇ ਉਹ ਜਿਹੜੀ ਘਰ ਵਾਲੀ ਸੀ, ਜਿਹਨੇ ਕਿਹਾ ਸੀ ਜਿਹੜਾ ਤੁਹਾਡੇ ਵਿੱਚੋਂ ਬਹੁਤਾ ਇਸ ਤਰ੍ਹਾਂ ਇਹ ਇਸ ਕੰਮ ਵਿੱਚ ਮਾਹਰ ਹੋਵੇ ਨਾ, ਤਕੜਾ ਹੋਵੇ, ਉਦੋਂ ਮੈਂ ਆਪਣਾ ਪਤੀ ਪੱਕਾ ਬਣਾਉਂਗੀ। ਹੁਣ 700 ਮੋਹਰ ਲਿਆ ਕੇ ਦੇਤੀ ਹੈ, ਕਹਿੰਦੇ ਵੀ ਦੇਖ ਲਾ, ਦਿੰਦੇ ਸਮੇਂ ਕੋਈ 1 ਰੁਪਈਆ ਨਹੀਂ ਦਿੰਦਾ, ਮੈਂ ਆਪਣੀ ਕਲਾਬਾਜ਼ੀ ਨਾਲ ਆਪਣੀ ਚਸਤੀ ਚਲਾਕੀ ਨਾਲ ਬਾਣੀਏ ਕੋਲੋਂ 700 ਮੋਹਰ ਲਏ, ਮੈਂ ਫਿਰ ਪੂਰਾ ਹੀ ਹੈ ਨਾ, ਘੱਟ ਤਾਂ ਨਹੀਂ ਹੈਗਾ। ਕਿਉਂ ਜਿਹੜੇ ਠੱਗ ਲੋਕ ਹੈ ਵੀ ਸਿਰੇ ਲਾ ਦਿੰਦੇ, ਜਿਹੜਾ ਪ੍ਰਸੰਗ ਸੁਣਿਆ ਵੀ ਇਹ ਠੱਗਾਂ ਤੋਂ ਵੀ ਮਰ ਕਦੇ ਬਚ ਕੇ ਜਾਣਾ ਚਾਹੀਦਾ, ਇਹਦਾ ਤਾਂ ਗੁਜ਼ਾਰੇ ਹੀ ਠੱਗੀ ਮਾਰ ਕੇ ਹੁੰਦਾ। ਕਹਿੰਦੇ ਠੱਗਾਂ ਦੇ ਕਿਹੜਾ ਠੱਗ ਹਲ ਚੱਲਦੇ ਹੈ, ਕੌਰ ਜੀ ਬਣੀ ਠੱਗੀ ਮਾਰ ਕੇ ਗੁਜ਼ਾਰਾ ਚੱਲਣਾ, ਠੱਗਾਂ ਦੇ ਕਿਹੜੇ ਹਲ ਚੱਲਦੇ, ਇਹ ਕਿਹੜਾ ਕੋਈ ਹਲ ਚਲਾਉਂਦੇ ਨੇ, ਬਸ ਐਂ ਬਣਿਆ ਬਣਾਇਆ ਸਮਾਜ ਮਾਲਕ ਬਣ ਕੇ ਬਹਿ ਜਾਂਦੇ ਗੱਲਾਂ ਬਾਤਾਂ ਨਾਲ। ਗੁਰੂ ਨਾਨਕ ਸਾਹਿਬ ਜੀ ਇੱਕ ਠੱਗਾਂ ਦੇ ਪਿੰਡ ਚਲੇ ਗਏ ਸੀ, ਉਹ ਵੀ ਇਹ ਜਿਹੀ ਸੀ ਪੱਕੇ, ਉਹਨਾਂ ਤੋਂ ਸਾਰਿਆਂ ਨੇ ਸਲਾਹ ਹੀ ਕੀਤੀ ਸੀ ਜਿਹਦੇ ਘਰ ਕੋਈ ਆ ਜਾਏ ਨਾ, ਜਿਹੜਾ ਕੋਈ ਉਹਦੇ ਕੋਲੋਂ ਖੋਇਆ ਖਿੰਜਿਆ ਲੁੱਟਿਆ ਗੁੱਟਿਆ ਨਾ, ਉਹ ਸਾਰਿਆਂ ਨੇ ਆਪਾਂ ਪਿੰਡ ਦਾ ਨਹੀਂ ਖੋਜਿਆ ਵੰਡਣਾ ਹੈ। ਮਹਾਰਾਜ ਉਹਨਾਂ ਨੂੰ ਸੁਧਾਰਨ ਵਾਸਤੇ ਚਲੇ ਗਏ ਸੀ, ਅਤੇ ਸੁਧਾਰਨ ਵਾਸਤੇ ਢੰਗ ਤਰੀਕਾ ਮਹਾਰਾਜ ਦਾ ਵੱਖਰਾ ਹੀ ਸੀ। ਆਪ ਤਾਂ ਇਉਂ ਹੈ ਮਹਾਰਾਜ ਬਣ ਗਏ ਜਿਵੇਂ ਕੋਈ ਉਹ ਵਿਆਂਦਰ ਹੁੰਦਾ ਹੈ, ਉਹ ਵਿਆਹਣ ਵਾਲਾ ਹੁੰਦਾ ਹੈ, ਯਾਨੀ ਵਰ ਵਰ ਬਣ ਕੇ ਲਾੜਾ ਬਣ ਕੇ, ਅਤੇ ਭਾਈ ਵਾਲੇ ਨੂੰ ਸਰਵਾਲਾ ਜਿਹਾ ਬਣਾ ਲਿਆ, ਮਰਦਾਨਾ ਮਰਾਸੀ ਸੀਗਾ ਹੀ, ਕਿਉਂ ਕੱਪੜੇ ਕੁਪੜੇ ਜੇ ਬਹੁਤ ਛਾਪ ਛੱਲੇ ਜੇ ਹੈ, ਜਿਵੇਂ ਕਿ ਉਹ ਪਾਏ ਹੁੰਦੇ ਨੇ ਇਹਨਾਂ ਦੇ ਵਿਆਹ ਵੇਲੇ ਦਿਖਾਉਂਦੇ ਹੁੰਦੇ ਨਾ ਆਪਣਾ ਸਾਰਾ ਕੁਆਂਟੀਆਂ ਅਤੇ ਮਾਕੇ ਲਿਆਉਣ ਕੱਪੜੇ, ਉਹ ਐਸਾ ਕਰ ਲੈਂਦੇ ਆ ਕਿ ਦਿਖਾਵਾ ਇਹ ਮਹਾਰਾਜ ਨੇ ਫਿਰ ਕੀ ਹੈ, ਮਹਾਰਾਜ ਤਾਂ ਸਰਮਾਥੀ ਸੀ ਉਹ, ਸੋਨੇ ਨਾਲ ਲੱਦਿਆ ਭਾਈ ਬਾਲਾ ਵੀ ਸਰਬਾਲਾ ਬਣਿਆ ਆਪ ਵੀ ਸੋਨੇ ਨਾਲ ਮਰਦਾਨਾ ਮਰਾਸੀ ਹੈ, ਉਹ ਸ਼ਾਮ ਨੂੰ ਆ ਕੇ ਕਹਿਣ ਲੱਗੇ ਵੀ ਅਸੀਂ ਇੱਥੇ ਰਾਤ ਰਹਿਣਾ ਹੈ, ਇੱਥੇ ਸਾਰੀਆਂ ਸੁੱਖ ਸਹੂਲਤਾਂ ਹੋਣ, ਉਹ ਦੱਸੋ ਵੀ ਕੋਈ ਐਸਾ ਕਰ। ਇੱਕ ਫਟਾਫਟ ਠੱਗ ਆਇਆ ਹੈ ਕਿਹੜਾ, ਉਹ ਜੀ ਮੇਰੇ ਘਰ ਸਾਰੀਆਂ ਸਹੂਲਤਾਂ, ਇਹੋ ਜਿਹਾ ਕਹੋਗੇ ਖਾਣਾ ਦਾਣਾ ਮੈਂ ਬਣਾ ਦਊਂ ਤੁਹਾਨੂੰ, ਬਹੁਤ ਵਧੀਆ ਸਵਾਰੀ ਬਰਾ ਸਵਾਰ ਕੇ ਟਹਿਲ ਸੇਵਾ ਕਰੂੰਗਾ, ਯਾਦ ਰੱਖੋਗੇ ਤੁਸੀਂ, ਕਿਉਂ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਮਾਰ ਕੇ ਮਹਾਰਾਜ ਨੂੰ ਘਰ ਲੈ ਗਿਆ। ਅਤੇ ਉਹ ਦੂਜੇ ਠਰਦਾਨੇ ਦੇਖਿਆ ਵੀ ਅੱਜ ਤਾਂ ਇਹਦੇ ਘਰ ਦੇ ਵਿੱਚ ਤਕੜੇ ਹੀ ਆਏ ਆ, ਵੇਖੋ ਸੋਨੇ ਸੁਨੇ ਨਾਲ ਹਾਰਾਂ ਲੱਦੇ ਪਏ ਹੈ, ਉਹ ਸਾਰੇ ਕੰਨਾਂ ਬੱਟੀ ਕੁਰੂ ਜੇ ਕਰਦੇ ਆ, ਕਹਿੰਦੇ ਵੀ ਅੱਜ ਤੇਰੇ ਹੱਥ ਵਿੱਚ ਬੜਾ ਮਾਲ ਧਨ ਆ ਰਿਹਾ, ਅਤੇ ਹੁਣ ਕੱਲ੍ਹ ਨੂੰ ਕਿਤੇ ਤੂੰ ਬੇਈਮਾਨ ਨਾ ਹੋ ਜੀ, ਪੂਰਾ ਹਿੱਸਾ ਦੇਈ ਉਹਦਾ ਕੋਈ ਨਾ। ਅਤੇ ਮਹਾਰਾਜ ਦੀ ਮੌਜ ਸੀ, ਉਹ ਤਾਂ ਉਹ ਸੁਧਾਰ ਹੀ ਕਰਨਾ ਸੀ, ਉਹ ਕਹਿੰਦੇ ਵੀ ਚਲੋ ਅੱਧੀ ਕੁ ਰਾਤ ਹੋ ਜਾਣ ਦਿਓ, ਫਿਰ ਜਦੋਂ ਘੂਕ ਸੌ ਗਏ ਸੁੱਤਿਆ ਪਿਆ ਨੂੰ ਮਾਰ ਦਿਆਂਗੇ ਬਸ, ਉਹ ਫਿਰ ਕਿਹਨੇ ਗਾਦਾਲ ਪੁਕਾਰ ਕਰਨੀ ਜਦੋਂ ਖਤਮ ਹੀ ਕਰਤੇ। ਅਤੇ ਮਹਾਰਾਜ ਦੀ ਮੌਜ ਹੈ, ਬਸ ਉਹ ਆਪਣੀ ਮਾਇਆ ਪਾ ਤੀ, ਉਹ ਸੁੱਤੇ ਹੀ ਰਹਿ ਗਏ, ਉਹਨਾਂ ਨੂੰ ਜਾਗ ਕੀ ਲਾਈ ਘਰ ਅਤੇ ਗਾਂ ਨੂੰ, ਅਤੇ ਆਪ ਤੜਕੇ ਨਹਾ ਧੋ ਕੇ ਉੱਠ ਕੇ ਚੱਲ ਪਏ। ਉਹ ਜਦੋਂ ਜਾਗ ਜੀ ਆਈ ਦੇਖਿਆ ਵੀ ਮਨ ਉਹ ਤਾਂ ਹੈ ਨਹੀਂ, ਭਾਰੀ ਬਣ ਗਈ, ਏਡੇ ਵੱਡੇ ਸੋਨੇ ਚਾਂਦੀ ਗਹਿਣਿਆਂ ਬੜੇ ਨਿਕਲ ਗਏ, ਆਪਾਂ ਸੁੱਤੇ ਰਹਿ ਗਏ, ਇਹਨਾਂ ਨੂੰ ਦੂਜੇ ਵੀ ਠੱਗ ਆ ਗਏ, ਕਹਿੰਦੇ ਵੀ ਲਿਆ ਵੀ ਸਾਡਾ ਹਿੱਸਾ, ਕਹਿ ਲੱਗੇ ਵੀ ਉਹ ਤਾਂ ਨਿਕਲ ਗਏ, ਮੈਂ ਤਾਂ ਸੁੱਤੇ ਹੀ ਰਹਿ ਗਿਆ, ਕਹਿੰਦਾ ਝੂਠ ਮਾਰਦਾ। ਅਖੀਰ ਇਹਨਾਂ ਦੀ ਕੋਈ ਠੱਗਾ ਠੁੱਗਾਂ ਦੀ ਇਹੋ ਜਿਹੀ ਸੌਂ ਹੈ, ਜਿਵੇਂ ਆ ਚੋਰ ਚੂਰ ਬੀਜਦੇ ਬੀਜਦੇ ਜ਼ਿਆਦਾ ਉਪਾਸ਼ ਖਾਂਦੇ ਹੈ, ਇਹ ਜੇ ਦੇਵੀ ਦੀ ਸਹੁੰ ਖਾ ਲੈਣ ਫਿਰ ਬਾਕੀ ਚੋਰ ਸੱਚ ਮੰਨ ਲੈਂਦੇ ਵੀ ਹਾਂ ਇਹ ਇਹੋ ਜਿਹੇ ਚੋਰਾਂ ਨੂੰ ਠੱਗਾਂ ਨੂੰ ਬਸ ਇਹ ਦੇਵੀ ਸੰਭਾਲਦੀ ਹੈ, ਸਭ ਇਹਦੇ ਸਿੱਖ ਸੇਵਕ ਹੁੰਦੇ। ਇਸ ਤਰ੍ਹਾਂ ਜਦੋਂ ਉਹਨਾਂ ਨੇ ਉਹ ਸਹੁੰ ਖਾਧੀ ਫਿਰ ਸੱਚ ਮੰਨ ਗਏ, ਕਹਿੰਦੇ ਫਿਰ ਪਿੱਛਾ ਕਰੋ ਲੱਭੋ ਉਹਨਾਂ ਨੂੰ, ਉਹ ਤਾਂ ਬੜੇ ਮਾਲਤਨ ਵਾਲੇ ਸੋਨੇ ਵਾਲੇ ਸੀ। ਚਾਰ ਕੁ ਨੌਜਵਾਨ ਕਹਿੰਦੇ ਵੀ ਅਸੀਂ ਭੱਜਦੇ ਹਾਂ, ਅਸੀਂ ਲੱਭਦੇ ਹਾਂ, ਕਿੱਧਰ ਨੂੰ ਗਏ ਸੀ, ਕਹਿੰਦੇ ਪਤਾ ਤਾਂ ਹੈ ਨਹੀਂ, ਕਹਿੰਦੇ ਪੈਰ ਦੇਖੋ ਤੜਕੇ ਵਾਲੀ ਪੈਰ ਦਾ ਤਾਂ ਪਤਾ ਲੱਗ ਹੀ ਜਾਂਦਾ ਨਾ ਵੀ ਤੈਨੂੰ ਕੀ ਹੈ। ਪਿੱਛਾ ਕੀਤਾ, ਮਹਾਰਾਜ ਨੇ ਕਿਹੜਾ ਜਾਣਾ ਸੀ ਕਿਸੇ ਪਾਸੇ, ਦੂਰੋਂ ਦਿਸ ਪਏ ਵੀ ਉਹ ਜਾਂਦੇ ਆ, ਲਾਗੇ ਹੱਕਾਂ ਮਾਰਨ, ਖੜ ਜਾਓ ਖੜ ਜਾਓ। ਮਹਾਰਾਜ ਖੜ ਗਏ, ਕਹਿੰਦੇ ਕੀ ਕਹਿੰਦੇ, ਕਹਿਣਾ ਕੀ ਭੁੱਖਾ ਦੇ ਕੇ ਸਾਨੂੰ ਭਜਿਆ ਆਏ ਹੈ, ਅਸੀਂ ਤਾਂ ਜਿਉਂਦਾ ਨਹੀਂ ਛੱਡਦੇ ਹੁੰਦੇ, ਅਸੀਂ ਠੱਗਾਂ ਦਾ ਪਿੰਡ ਹੈ, ਅਸੀਂ ਤਾਂ ਪਹਿਲਾਂ ਮਾਰਦੇ ਹੁੰਦੇ ਹਾਂ ਫਿਰ ਤਲਾਸ਼ੀ ਲੈਂਦੇ ਹੁੰਦੇ ਹਾਂ, ਫਿਰ ਸਾਰਾ ਕੁਝ ਲੁੱਟਦੇ ਘੁੱਟਦੇ ਹੁੰਦੇ ਹਾਂ, ਇਹ ਪਹਿਲੀ ਵਾਰ ਹੈ ਤੁਸੀਂ ਨਿਕਲੇ ਆਏ, ਹੁਣ ਤੁਹਾਨੂੰ ਛੱਡਣਾ ਨਹੀਂ, ਅਸੀਂ ਮਾਰਨਾ ਪਹਿਲਾਂ ਅਤੇ ਫਿਰ ਸਾਰਾ ਤੁਹਾਡਾ ਲੈਣਾ। ਮਹਾਰਾਜ ਕਹਿੰਦੇ ਵੀ ਆਹ ਲੈ ਲਓ ਸਾਜੋ ਸਮਾਨ ਜਾਂ ਸੋਨਾ ਚਾਂਦੀ ਗਹਿਣਾ ਗੱਟਾ ਮਾਰੋ ਤਾਂ ਨਾ, ਕਹਿੰਦੇ ਨਹੀਂ ਇਹ ਨਹੀਂ, ਹੁਣ ਤੁਹਾਨੂੰ ਛੱਡਤਾ, ਤੁਸੀਂ ਜਾ ਕੇ ਕਿਤੇ ਕਹਿੰਦੇ ਪੁਕਾਰ ਕਰੋਗੇ, ਰਿਪੋਰਟ ਦਿਓਗੇ, ਉਹ ਸਾਨੂੰ ਆਉਣਗੇ, ਪੜ੍ਹਨਗੇ, ਤੰਗ ਕਰਨਗੇ, ਅਸੀਂ ਤਾਂ ਫਾਹਾ ਹੀ ਪੜ੍ਹ ਦਿੰਦੇ ਹਾਂ। ਇਹ ਨਹੀਂ ਹੈ ਤੁਹਾਨੂੰ ਮਾਰਨਾ ਹੈ। ਮਹਾਰਾਜ ਕਹਿੰਦੇ ਵੀ ਚੰਗਾ ਹੁਣ ਜੇ ਤੁਸੀਂ ਇਹ ਮਾਰ ਨਹੀਂ ਹੈ ਇੱਥੇ ਜੰਗਲ ਵਿੱਚ, ਤਾਂ ਮਾਰ ਕੇ ਆਇਆ ਨਾ ਸੁੱਟ ਦਿਓ, ਸਾਡਾ ਸੰਸਕਾਰ ਤਾਂ ਕਰ ਹੀ ਦਿਓ ਨਾ ਤੁਸੀਂ। ਕਹਿੰਦੇ ਵੀ ਸੰਸਕਾਰ ਤਾਂ ਚਲੋ ਕਰ ਕਰਾ ਦਿੰਦੇ, ਪਰ ਅੱਗ ਕਿੱਥੋਂ ਮਿਲੂਗੀ? ਅੱਗ ਤਾਂ ਕਿੱਥੋਂ ਲਿਆਉਣੀ ਪਊ ਨਾ। ਉਹ ਜੰਗਲ ਵਿੱਚ ਕਿਤੇ ਮੁਰਦੇ ਦਾ ਸੰਸਕਾਰ ਹੋ ਰਿਹਾ ਸੀ, ਧੂੰਆਂ ਜਿਹਾ ਨਿਕਲ ਰਿਹਾ ਸੀ। ਮਹਾਰਾਜ ਕਹਿੰਦੇ ਵੀ ਉਹ ਦੇਖੋ ਸਾਹਮਣੇ ਜਗ੍ਹਾ ਬਲਦੀ ਹੈ, ਉਹ ਧੂੰਆਂ ਜਿਹਾ ਨਿਕਲਦਾ ਉੱਥੋਂ, ਤੁਸੀਂ ਅੱਗ ਲੈ ਆਓ, ਉਦੋਂ ਬਾਅਦ ਵੀ ਸਾਨੂੰ ਮਾਰ ਕੇ ਸੰਸਕਾਰ ਕਰ ਦਿਓ। ਕਹਿੰਦੇ ਅਸੀਂ ਜਾਣਦੇ ਹਾਂ ਵੀ ਅਸੀਂ ਅੱਗ ਲੈਣ ਚਲਾ ਜਾਵਾਂਗੇ, ਤੂੰ ਨਿਕਲ ਜਾਏਗਾ। ਮਹਾਰਾਜ ਕਹਿੰਦੇ ਨਹੀਂ, ਦੋ ਜਣੇ ਇੱਥੇ ਖੜ੍ਹੇ ਜਾਓ, ਦੋ ਜਣੇ ਅੱਗ ਲਿਆਓ। ਉਹ ਦੂਜੇ ਕਹਿੰਦੇ ਚੱਲ ਵੀ ਇੰਨੀ ਗੱਲ ਆਪਾਂ ਮੰਨ ਲਓ, ਇਹਨਾਂ ਦਾ ਸਾਰਾ ਕੁਛ ਇਹਨਾਂ ਮਾਲਾ ਢਾਲ ਲੈਣਾ ਹੈ। ਉਹ ਦੋ ਤੋਰਦੇ ਉੱਧਰ ਨੂੰ, ਦੋ ਇੱਥੇ ਮਹਾਰਾਜ ਕੋਲ ਸਾਵਧਾਨ ਹੋਰ ਕਦੇ ਵੀ ਖੜ੍ਹਨਾ ਭੱਜਣਾ ਜਾਣ। ਉਹ ਜਦੋਂ ਉਹਦੇ ਕੋਲ ਦੀ ਲੰਘਣ ਲੱਗੇ ਨਾ ਚਿਕਾ ਦੇ, ਉਹ ਜਿਹੜਾ ਕੋਈ ਚੜ੍ਹਾਈ ਕਰ ਗਿਆ ਸੀ, ਉਹ ਜੀਵਾਤਮਾ ਨੂੰ ਜਮਦੂਤਾਂ ਨੇ ਫੜਿਆ, ਬੜੀ ਮਾਰ ਕੁੱਟ ਕਰ ਰਹੇ, ਹਾਲ ਦੁਹਾਈ ਬਚਾਉਂਦਾ ਉਹ। ਉਸ ਪਾਸੇ ਦੇ ਹੋ ਕੇ ਜੀ ਨਿਕਲੇ, ਜਦੋਂ ਲੈ ਕੇ ਉੱਥੋਂ ਅੱਗ ਜੀ ਆਏ, ਤੇ ਫਿਰ ਉਹਨੂੰ ਭਗਵਾਨ 'ਤੇ ਚੜ੍ਹਾਈ ਫਿਰਨ, ਉਹ ਬੜੀ ਜੈ ਜੈਕਾਰ ਕਰਨਾ, ਉਹ ਰਹਿ ਨਾ ਸਕੇ। ਕਹਿੰਦੇ ਵੀ ਇਹਨੂੰ ਪਹਿਲਾਂ ਕੁੱਟਦੇ ਮਾਰਦੇ ਸੀ, ਹੁਣ ਇਹਨੂੰ ਭਗਵਾਨ 'ਤੇ ਚੜ੍ਹਾਈ ਫਿਰਦੇ ਹੈ, ਗੱਲ ਕੀ ਹੈ? ਜਾ ਪੁੱਛਿਆ, ਕਹਿੰਦੇ ਵੀ ਪਹਿਲਾਂ ਅਸੀਂ ਗਏ ਸੀ ਇੱਧਰ ਅੱਗ ਲੈਣ, ਉਦੋਂ ਤੁਸੀਂ ਇਹਨੂੰ ਚਾਟਾ ਛਕਾਈ ਜਾਂਦੇ, ਕੁੱਟੀ ਮਾਰੀ ਜਾਂਦੇ ਸੀ, ਇਹ ਚਾਂਦਰਾ ਮਾਰਦਾ, ਹੁਣ ਇਹਨੂੰ ਤੁਸੀਂ ਭਗਵਾਨ 'ਤੇ ਚੜ੍ਹਾਈ ਫਿਰਦੇ ਹੈ, ਇਹ ਕੀ ਗੱਲ ਹੈ? ਉਹ ਕਹਿੰਦੇ ਸੁਣੋ, ਅਸੀਂ ਹੈ ਧਰਮਰਾਜ ਦੇ ਜਮਦੂਤ, ਇਹ ਜਿਹਨੂੰ ਅਸੀਂ ਕੁੱਟਦੇ ਮਾਰਦੇ ਸੀ, ਇਹ ਬਹੁਤ ਪਾਪੀ ਗੁਨਾਹੀ ਸੀ, ਜ਼ਾਲਮੀ ਪੁਰਸ਼ ਸੀ, ਇਸ ਕਰਕੇ ਸਜ਼ਾ ਦੇ ਰਹੇ ਸੀ। ਕਹਿੰਦੇ ਫਿਰ ਹੁਣ, ਕਹਿੰਦੇ ਇਹਦੀ ਚਿਖਾ ਬਲੀ ਗੁਰੂ ਨਾਨਕ ਸਾਹਿਬ ਦੀ ਨਿਗਾਹ ਪੈ ਗਈ, ਗੁਰੂ ਨਾਨਕ ਦੀ ਨਿਗਾਹ, ਮੇਰ ਦੀ ਨਿਗਾਹ। ਕਹਿੰਦੇ ਇਸ ਕਰਕੇ ਦੇ ਸਭ ਪਾਪ ਬਖਸ਼ੇ ਗਏ, ਹੁਣ ਅਸੀਂ ਇਹਨੂੰ ਵੀ ਬਵਾਣਾ 'ਤੇ ਚੜ੍ਹਾ ਕੇ ਲਿਜਾ ਰਹੇ ਹਾਂ ਦੁਏ ਲੋਕ ਨੂੰ। ਕਹਿੰਦੇ ਵੀ ਉਹ ਗੁਰੂ ਨਾਨਕ ਸਾਹਿਬ ਕੌਣ ਹੈ? ਉਹ ਜਮਦੂਤ ਕਹਿੰਦੇ ਭਲਿਓ ਲੋਕੋ, ਜਿਹਨਾਂ ਨੂੰ ਤੁਸੀਂ ਕਹਿੰਦੇ ਆ ਸਾਰਾ ਕੁਛ ਮਾਰਨਾ ਚਾਹੁੰਦੇ ਨਾ, ਸੰਸਕਾਰਨਾ ਚਾਹੁੰਦੇ, ਉਹੀ ਹੈ ਗੁਰੂ ਨਾਨਕ ਸਾਹਿਬ। ਕਹਿੰਦੇ ਉਹ ਗੁਰੂ ਨਾਨਕ ਸਾਹਿਬ ਹੈ? ਕਹਿੰਦੇ ਵੱਜੋ, ਮਰੇ ਜਾਓਗੇ, ਇਹ ਭਲਾ ਨਹੀਂ ਹੋਣਾ, ਉਹਨਾਂ ਦੀ ਤਾਂ ਨਿਗਾਹ ਨਾਲ ਹੀ ਹੈ, ਦੇਖ ਲਓ ਉਹਦਾ ਪਾਰ ਉਤਾਰਾ ਹੋ ਗਿਆ, ਤੁਸੀਂ ਉਹਨਾਂ ਨੂੰ ਮਾਰਨਾ ਚਾਹੁੰਦੇ, ਤੁਹਾਡਾ ਕਿਵੇਂ ਪਾਰ ਉਤਾਰਾ ਹੋਊ? ਬਹੁਤ ਹੋਸ਼ ਆ ਗਈ। ਕਹਿੰਦੇ ਵੀ ਆਹ ਤਾਂ ਬਹੁਤ ਵੱਡਾ ਪਾਪ ਕਰ ਲੈਣਾ ਸੀ ਆਪਾਂ, ਐਡੇ ਵੱਡੇ ਮਹਾਂਪੁਰਸ਼ ਨੂੰ ਮਾਰ ਦੇਣਾ ਸੀ ਮਾਇਆ ਪਿੱਛੇ, ਉਹਨਾਂ ਦੀ ਤਾਂ ਨਿਗਾਹ ਨਾਲ ਹੀ ਇਹ ਦੇਵ ਲੋਕ ਨੂੰ ਜਾਂਦਾ, ਦੋ ਜਾਣੇ ਤਾਂ ਪਹਿਲਾਂ ਹੀ ਆ ਕੇ ਚਰਨੀ ਪਏ। ਕਹਿੰਦੇ ਮਹਾਰਾਜ ਬਖਸ਼ ਲਓ, ਬਖਸ਼ ਲਓ। ਦੂਜਿਆਂ ਨੂੰ ਕਹਿੰਦੇ ਵੀ ਇਹ ਤਾਂ ਬਹੁਤ ਮਹਾਨ ਹੈ, ਇਹਨਾਂ ਦੀ ਤਾਂ ਮੇਰ ਦੀ ਨਿਗਾਹ ਨਾਲ ਹੀ ਇੱਕ ਜੀਵ ਨੂੰ ਜਿਹਨੂੰ ਮਾਰ ਰਹੇ ਸੀ, ਕੁੱਟ ਰਹੇ ਸੀ, ਜਮਦੂਰ ਬਾਣ ਚਾ ਕੇ ਲਿਜਾ ਰਹੇ ਸੀ ਦੇਵ ਲੋਕ ਨੂੰ। ਉਹਨਾਂ ਦੇ ਕਹਿਣ ਕਰਕੇ ਉਹ ਕਹਿੰਦੇ ਵੀ ਚਲੋ ਫਿਰ ਮਹਾਰਾਜ ਨੂੰ ਆਪਣੀ ਨਗਰੀ ਲੈ ਕੇ ਚੱਲੋ। ਲੰਗਰ ਵਿੱਚ ਲੈ ਸਾਰਿਆਂ ਨੂੰ ਦੱਸਦਾ ਵੀ ਐਸੇ ਹੈ ਮਹਾਨ, ਇਹਨਾਂ ਦੀ ਤਾਂ ਮੇਰ ਦੀ ਨਿਗਾਹ ਨਾਲ ਹੀ ਜਮਦੂਰ ਛੱਡ ਜਾਂਦੇ, ਬਾਣਾ ਚੜਾ ਚੜਲ ਜਾਂਦੇ ਹੈ, ਆਪਾਂ ਵੀ ਇਹਨਾਂ ਦੀ ਸੇਵਾ ਕਰ ਲਓ, ਠੱਗੀਆਂ ਬੁੱਗੀਆਂ ਜਿਹੀਆਂ ਮਾਰੀਆਂ ਗੁਨਾਹ ਕੀਤੇ ਬਖਸ਼ਾ ਲਓ ਇਹਨਾਂ ਨੂੰ। ਸਾਰਿਆਂ ਨੂੰ ਪੁੱਛਿਆ, ਸਾਰਿਆਂ ਨੇ ਸੱਚ ਹੀ ਕਹਿ ਤਾ। ਕਹਿੰਦੇ ਮਹਾਰਾਜ ਅਸੀਂ ਤਾਂ ਸਾਰਾ ਪਿੰਡ ਹੀ ਠੱਗਾਂ ਦਾ ਹੈ, ਠੱਗੀ ਠੋਰੀ ਮਾਰਦਿਆਂ ਹੀ ਹੈ, ਕੋਈ ਨਾ ਕੋਈ ਆ ਵੀ ਜਾਂਦਾ ਹੈ, ਇੱਧਰ ਫਸ ਜਾਂਦਾ, ਬਸ ਮਾਰ ਦਿੰਦੇ ਹਾਂ, ਸਭ ਕੁਝ ਲੈ ਲੈਂਦੇ ਹਾਂ, ਨਾ ਆਵੇ ਤਾਂ ਫਿਰ ਆਸੇ ਪਾਸੇ ਵੀ ਮਾਰ ਹਾੜਾ ਤਾੜਾ ਮਾਰਿਆ ਉਹਨੇ, ਅਸੀਂ ਸਾਡਾ ਕਿੱਤਾ ਮਾਰਿਆ। ਕਹਿੰਦੇ ਨਹੀਂ, ਤੁਸੀਂ ਵੀ ਖੇਤੀ ਦਾ ਧੰਦਾ ਕਰਿਆ ਕਰੋ, ਇਹ ਠੱਗੀ ਵਾਲਾ ਕੰਮ ਛੱਡੋ, ਆਪਣੇ ਧਰਮ ਦੀ ਕਿਰਤ ਕਰਕੇ ਆਪ ਛਕੋ ਅਤੇ ਹੋਰ ਨੂੰ ਛਕਾਓ। ਉਹ ਸਾਰੇ ਮਾਰੇ ਨੇ ਜਿੰਨੇ ਸੀ ਉਹ ਠੱਗ, ਉਹ ਖੇਤੀ ਕਰਨ ਲਾਸਤੇ ਧਰਮ ਦੀ ਕਿਰਤ ਕਰਕੇ ਖਾਣ ਲਾਸਤੇ, ਫਿਰ ਉਹਨਾਂ ਨੂੰ ਮੰਤਰ ਬਖਸ਼ਦਾ ਵੀ ਨਹਾ ਧੋ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਸੁਬਾਹ ਸ਼ਾਮ ਧਰਮ ਦੀ ਜਗ੍ਹਾ ਇੱਥੇ ਬਣਾ ਲਓ, ਉੱਥੇ ਇਕੱਠੇ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਪਰਮੇਸ਼ੁਰ ਅੱਗੇ ਅਰਦਾਸ ਕਰਕੇ ਉਹ ਛਕਿਆ ਛਕਾਇਆ ਕਰੋ। ਆ ਨਹੀਂ ਕਰਨਾ ਹੈ, ਉਹ ਗੁਰੂ ਨਾਨਕ ਸਾਹਿਬ ਜੀ ਐਸੇ ਹੈ, ਇਹੋ ਜਿਹੇ ਠੱਗਾਂ ਦਾ ਵੀ ਉਹ ਸੁਧਾਰ ਕਰ ਦੇਣ ਵਾਲੇ। ਇਹੋ ਜਿਹਾ ਠੱਗ ਜਿਹੜਾ ਇਹ ਠੱਗੀ ਮਾਰ ਕੇ ਲਿਆ ਸੀ, ਉਹਦਾ ਗੁਰੂ ਕਲਗੀਧਰ ਜੀ ਨੇ ਉਹ ਚਿਤਰੋ ਗ੍ਰੰਥ ਵਿੱਚੋਂ ਲਸਾ ਕੀਤਾ ਸੀ। ਹੁਣ ਅੱਗੇ ਆ ਚੋਰ ਦਾ ਪ੍ਰਸੰਗ, ਉਹ ਵੀ ਕਿਵੇਂ ਚੋਰੀ ਵਿੱਚ ਕਮਾਲ ਹੀ ਕਰੀ ਜਾਂਦਾ ਹੈ। ਉਹ ਮਾੜੇ ਮੋਟੇ ਦੇ ਨਹੀਂ ਜਾਂਦਾ ਭੂਮੀ ਚੋਰ ਨੂੰ, ਪਾਤਸ਼ਾਹ ਦੇ ਕਰੀ ਜਾਂਦਾ, ਸ਼ਾਹਜਹਾਨ ਕੋਲ ਜਾ ਕੇ ਚੋਰੀ ਕਰਦਾ, ਅਤੇ ਚੋਰੀ ਕਰਕੇ ਵੀ ਸਾਰਾ ਕੁਛ ਉਹਨੂੰ ਸੱਚੋ ਸੱਚ ਵੀ ਦੱਸਦਾ ਵੀ ਮੈਂ ਆਹ ਵੀ ਕਰਿਆ, ਅਤੇ ਸਾਡੀ ਜਿਹੜੀ ਆ ਹੋੜ ਹੈ, ਸ਼ਰਤ ਹੈ, ਇੱਕ ਕਹਿੰਦੇ ਇਸਤਰੀ ਪਿੱਛੇ ਪਈ ਹੋਈ ਹੈ, ਇੱਕ ਠੱਗ ਮੈਂ ਚੋਰ, ਵੀ ਜਿਹੜਾ ਇਸ ਕਿੱਤੇ ਵਿੱਚ ਬਹੁਤਾ ਮਾਹਰ ਹੋਵੇ ਵੀ ਉਹਨੇ ਉਹਨੂੰ ਵਿਆਹੁਣਾ ਹੈ। ਇਸ ਤਰ੍ਹਾਂ ਵੀ ਇਹ ਜਿਵੇਂ ਉਹ ਚੋਰ ਦੀ ਸਾਖੀ ਗੁਰੂ ਕਲਗੀਧਰ ਜੀ ਨੇ ਬਾਣੀ ਵਿੱਚ ਲਿਖੀ ਹੈ, ਉਹ ਪ੍ਰਸੰਗ ਆ ਰਿਹਾ ਹੈ, ਉਹ ਜਿਵੇਂ ਆਉਂਦਾ ਆਪਾਂ ਸੁਣੀਏ ਜੀ।
ਰਹਿਣ ਪਈ ਤਸਕਰ ਉੱਠ ਤਾਇਓ।
ਮਹਾਰਾਜ ਕਹਿੰਦੇ ਵੀ ਜਦੋਂ ਰਾਤ ਹੋਏ ਆਈ, ਜਿਹੜਾ ਉਹ ਚੋਰ ਚੋਰੀ ਕਰਨ ਵਾਲਾ ਹੈ ਉੱਠ ਕੇ ਦੌੜ ਪਿਆ ਹੈ।
ਸਕਲ ਸਵਾਨ ਕੋ ਭੇਸ ਬਣਾਇਓ।
ਸਾਰਾ ਜਿਹੜਾ ਸਰੀਰ ਦਾ ਲਿਬਾਸ ਹੈ ਭੇਖ ਜਿਹਾ, ਉਹ ਕੁੱਤੇ ਵਾਲਾ ਬਣਾ ਲਿਆ, ਜਾਣੀ ਉਹ ਕੁੱਤੇ ਦੀ ਉਹ ਹੁੰਦੀ ਨਾ ਖੱਲ ਖੁੱਲ ਜੀ, ਲਾਈ ਲੋਈ ਹੋਵੇ ਤੇ ਫਿਰ ਉਹ ਮੂੰਹ ਤੇ ਚੜਾ ਲੈਂਦੇ ਹੁੰਦੇ, ਜਿਵੇਂ ਅੱਜ ਕੱਲ੍ਹ ਨਕਾਬ ਪੋਸ਼ ਕਰਦੇ ਹੁੰਦੇ ਹੈ। ਆ ਨਟ ਜਿਹੜੇ ਕੋਈ ਆ ਤਮਾਸ਼ਕੀ ਜਿਹੇ ਹੁੰਦੇ ਹੈ, ਆ ਛਿਣਵੇਂ ਛਿਣਵੇਂ ਵਾਲੇ ਵੀ ਐਸਾ ਕੁਝ ਕਰ ਲੈਂਦੇ, ਉਹ ਜਿਹਾ ਉਹ ਮੂੰਹ ਤੇ ਪਾ ਲੈਂਦੇ ਹੈ, ਅਤੇ ਹੋਰ ਹੀ ਕੁਛ ਦੇਖਦਾ ਹੁੰਦਾ ਹੈ ਨਕਾਬ। ਕਹਿੰਦੇ ਸਾਰਾ ਜਿਹੜਾ ਭੇਸ ਹੈ ਨਾ, ਜਿਵੇਂ ਕੁੱਤਾ ਹੁੰਦਾ ਹੈ, ਉਸ ਤਰ੍ਹਾਂ ਦਾ ਬਣਾ ਲਿਆ, ਜਾਣੀ ਉਹ ਪਿੱਛੇ ਪੂਛ ਜੀ ਲਾ ਲਈ ਹੈ, ਪੂਰੇ ਮੂੰਹ 'ਤੇ ਉਹ ਕੁੱਤੇ ਦਾ ਜਿਹੜਾ ਚਮੜੀ ਜੀ ਛੁਆ ਲਈ ਹੈ, ਬਾਹਾਂ ਵਿੱਚ ਉਹਦੇ ਮੂਹਰਲੀਆਂ ਲੱਤਾਂ ਜੀਆਂ ਉਹ ਬਾਹਾਂ ਵਿੱਚ ਫਸਾ ਲਈਆਂ, ਪਿਛਲੀਆਂ ਪਿਛਲੀਆਂ ਕੁੱਤੇ ਦੀਆਂ ਮੂੰਹ ਵਿੱਚ ਉਹਦੀਆਂ ਬਣਿਆ ਬਣਾਇਆ ਸਾਰਾ ਜਿਹੜਾ ਉਹਦਾ ਖਲੜਾ ਜਿਹਾ ਹੈ ਉਹ ਪਾ ਕੇ, ਅਤੇ ਜਿਹੜਾ ਚੋਰ ਸੀ ਨਾ ਐਨ ਬਿਲਕੁਲ ਜਿਵੇਂ ਕੋਈ ਕੁੱਤਾ ਹੁੰਦਾ ਨਾ ਇਸ ਤਰ੍ਹਾਂ ਦਾ ਬਣ ਗਿਆ। ਉਹ ਕਹਿੰਦੇ ਉਹ ਜਿਹੜਾ ਚੋਰ ਸੀ ਨਾ ਕੁੱਤੇ ਦਾ, ਕੁੱਤਾ ਬਣ ਕੇ ਚੱਲਿਆ।
ਸ਼ਾਹਜਹਾਂ ਕੇ ਗ੍ਰਹਿ ਪੱਗ ਧਾਰਿਓ।
ਜਿੱਥੇ ਸ਼ਾਹਜਹਾਂ ਦਾ ਘਰ ਸੀ ਨਾ, ਸ਼ਾਹੀ ਮਹੱਲ ਸੀ, ਉੱਥੇ ਜਾ ਰੱਖਿਆ ਪੈਰ। ਉਹ ਤਾਂ ਹੁਣ ਪਹਿਰੇਦਾਰਾਂ ਨੇ ਜਾਣ ਨਹੀਂ ਨਾ ਦੇਣਾ ਸੀ, ਕੁੱਤੇ ਨੂੰ ਤਾਂ ਨਹੀਂ ਕੋਈ ਰੋਕਦਾ, ਫਰਜ਼ੀ ਕਿਤੇ ਜਿਹੜਾ ਦਾ ਕੀ ਹੈ, ਲੋਕ ਦੂਜਿਆਂ ਤੋਂ ਹੀ ਡਰ ਹੁੰਦਾ। ਕਹਿੰਦੇ ਇਸ ਤਰ੍ਹਾਂ ਕੁੱਤਾ ਬਣ ਕੇ ਨਾ ਸ਼ਾਹਜਹਾਂ ਦੇ ਸ਼ਾਹੀ ਮਹੱਲਾਂ ਵਿੱਚ ਚੱਲਿਆ ਗਿਆ ਚੋਰ।
ਗਪੈ ਕਰਤ ਗਪਿਆ ਹੇ ਦਿਹਾਰਿਓ।
ਆਹ ਉੱਥੇ ਕਹਿੰਦੇ ਗੱਪ ਕਹਿੰਦਾ, ਗੱਪ ਮਾਰਨ ਵਾਲਾ ਸੀ ਗੱਪੀ, ਬਹੁਤੇ ਗੱਪ ਸ਼ਾ ਮਾਰਨ ਵਾਲਾ ਸੀ ਉਹ ਗੱਪੀ ਨੂੰ ਕਹਿੰਦੇ ਚੋਰ ਨੇ ਦੇਖਿਆ, ਹਾਂ, ਜਿਹੜੇ ਕੋਈ ਗੱਪੀ ਗੁੱਪੀ ਲੋਕ ਹੈ ਵੀ ਸਿਰੇ ਦੇ ਗੱਪੂ ਵੱਢਣ ਵਾਲੇ ਹੁੰਦੇ ਨਾ, ਵੀ ਸਿਰੇ ਦੇ ਹੁੰਦੇ ਉਹ ਕਹੀ, ਫਿਰ ਕਹਿੰਦੇ ਵੀ ਤੁਸੀਂ ਰਾਜਾ ਸੁਹਾਰ ਸਾਹਿਬ ਨਾਲ ਬੋਲਿਆ ਕਰ ਗੱਪ ਸ਼ੱਪ, ਜਿਹੜਾ ਮਾੜਾ ਮੋਟਾ ਬਈ ਬਿਲ ਮੰਨ ਲੈਣ। ਉਹ ਕਹਿੰਦਾ ਵੀ ਮੈਥੋਂ ਹੁਣ ਮੇਰਾ ਸੁਭਾਅ ਪਿਆ ਵੀ ਮੱਲੋ ਮੱਲੀ ਗੱਪ ਵੱਡਾ ਵਧਿਆ ਜਾਂਦਾ ਹੈ, ਬੋਲਿਆ ਜਾਂਦਾ ਹੈ, ਤੂੰ ਵੀ ਮੇਰੇ ਨਾਲ ਰਿਹਾ ਕਰ। ਜਦੋਂ ਕਿ ਮੈਂ ਜ਼ਿਆਦਾ ਗੱਪ ਵੱਡਾ ਬੋਲਦਾ ਨਾ, ਤੂੰ ਉਂਝ ਤਾਂ ਨਹੀਂ ਕਹਿਣਾ ਹੈ। ਕਹਿੰਦੇ ਤੂੰ ਇਸ ਤਰ੍ਹਾਂ ਆਪਣਾ ਐ ਜੇ ਕਰ ਦੇਣਾ, ਸਮਝਿਆ ਕਰਾਂਗਾ ਵੀ ਇਹ ਕਹਿੰਦਾ ਵੀ ਗੱਪ ਜ਼ਿਆਦਾ ਵੱਡਾ ਬੋਲਿਆ। ਕਹਿੰਦੇ ਵੀ ਜੇ ਫਿਰ ਵੀ ਤੂੰ ਸਮਝੇ, ਕਹਿੰਦੇ ਫਿਰ ਵੀ ਇਸ ਤਰ੍ਹਾਂ ਤੂੰ ਐਂ ਜੇ ਕਰ ਦੇਣਾ, ਮੈਂ ਫਿਰ ਸਮਝਿਆ ਕਰੂੰਗੀ ਜਿਹੜੇ ਵੀ ਵੱਡਾ ਹੈ ਗੱਪ। ਕਹਿੰਦੇ ਤੀਜੀ ਵਾਰ ਨਹੀਂ ਵੀ ਐਂ ਕਰਨਾ, ਤੂੰ ਫਿਰ ਨਹੀਂ ਗੱਪ ਕੱਟਣਾ, ਫਿਰ ਤਾਂ ਇਹ ਤਾਂ ਹੋਊਗਾ ਵੀ ਇੱਦਾਂ। ਕਹਿੰਦੇ ਵੀ ਚੱਲ ਠੀਕ ਹੈ, ਹੋ ਕੇ ਚਲੇ ਗਏ। ਗੱਪ ਵੱਢਣ ਵਾਲਾ ਦੂਜਾ ਉਹਨੂੰ ਵੀ ਵੱਡਾ ਬੋਲਿਆ ਗਿਆ, ਦੱਸਣ ਵਾਲਾ ਨਾਲ ਹੈ। ਉਹ ਗੱਲਾਂ ਚੱਲ ਪਈਆਂ ਸੱਪ ਦੀਆਂ ਵੀ ਮੈਂ ਐਡਾ ਵੱਡਾ ਸੱਪ ਦੇਖਿਆ, ਕਹਿੰਦਾ ਮੈਂ ਐਡਾ ਦੇਖਿਆ। ਉਹ ਵੱਡਾ ਗੱਪੀ ਕਹਿੰਦਾ ਵੀ ਮੈਂ ਜਿਹੋ ਜਿਹਾ ਸੱਪ ਦੇਖਿਆ ਕਿਸੇ ਨੇ ਨਹੀਂ ਦੇਖਿਆ, ਉਹ ਤਾਂ ਬਾਹਲਾ ਹੀ ਲੰਮਾ ਸੀ। ਕਹਿੰਦੇ ਵੀ ਕਿੰਨਾ ਕਿਸੀ? ਕਹਿੰਦੇ ਬਸ ਮੈਂ ਅੰਦਾਜ਼ੇ ਨਹੀਂ ਨਾਲ ਦੱਸਦਾ ਤੁਹਾਨੂੰ, ਬਈ ਮਲੇਰਕੋਟ ਲੈ ਕੇ ਸੰਗਰੂਰ ਸ਼ਹਿਰ ਤੱਕ ਦਾ ਜਿੰਨਾ ਫਾਸਲਾ ਨਾ, ਇੰਨਾ ਲੰਮਾ ਦੇਖ ਲਿਆ ਵੀ ਵੱਡਾ ਗੱਪ ਬੋਲਦਾ, ਰਾਜਾ ਮਾਰਿਆ ਵੀ ਜ਼ਿਆਦਾ ਬੋਲਿਆ। ਕਹਿੰਦਾ ਚਲੋ ਇਹ ਤੁਸੀਂ ਸਮਝਿਆ ਵੀ ਇਹਨੇ ਐਵੇਂ ਗੱਪ ਵੱਢਤਾ, ਐਡਾ ਵੱਡਾ ਤਾਂ ਹੋ ਨਹੀਂ ਸਕਦਾ ਵੀ ਉਹ ਸੰਗਰੂਰ ਤੋਂ ਉਰੇ ਜੇ ਇੱਕ ਹੈਗਾ ਬੱਸ ਅੱਡਾ ਚੰਗਾਲ ਦਾ, ਉਹ ਦੋ ਤਿੰਨ ਚਾਰ ਮੀਲ ਘੱਟ ਹੈ। ਕਹਿੰਦੇ ਚਲੋ ਦੋ ਚਾਰ ਮੀਲ ਛੋਟਾ ਹੋਊਗਾ। ਉਹਨੇ ਫਿਰ ਉਹਗਾ ਰਾਜਾ ਮਾਰਿਆ ਵੀ ਨਹੀਂ ਅਜੇ ਵੀ ਜ਼ਿਆਦਾ ਵੱਡਾ ਹੈਗਾ ਛੋਟਾ ਕਰ। ਉਹ ਕਹਿੰਦਾ ਚਲੋ ਸਮਝ ਲਓ ਵੀ ਉਹ ਲੱਡੇ ਦੀ ਕੋਠੀ ਹੈ ਜਿੱਥੇ ਲੱਡਾ ਪਿੰਡ ਹੈ ਨਾ, ਦਸ ਬਾਰਾਂ ਮੀਲ ਉਰਾ ਇੱਥੇ ਦਾ ਹੋਊਗਾ। ਉਹਨੇ ਫਿਰ ਵੇਖਿਆ ਵੀ ਅਜੇ ਵੀ ਹੈ। ਤੀਜੀ ਵਾਰ ਜਦੋਂ ਉਹਨੇ ਬੁਰਾ ਜਿਹਾ ਮਾਰਿਆ, ਕਹਿੰਦਾ ਨਹੀਂ ਬਈ ਇੱਦੋਂ ਤਾਂ ਨਹੀਂ ਹੁਣ ਛੋਟਾ ਹੁੰਦਾ, ਤਾਂ ਸੀਗਾ ਜੀ ਜਾਣੀ ਇਸ ਤਰ੍ਹਾਂ ਜਿਹੜੇ ਗੱਪ ਵੱਢਣ ਵਾਲੇ ਸਿਰੇ ਲਾ ਦਿੰਦੇ ਆ। ਇਹ ਜਿਹੜਾ ਸ਼ਾਹਜਹਾਂ ਕੋਲ ਸੁੱਤੇ ਕੋਲ ਖੜਾ ਸੀ ਨਾ, ਉਹ ਵੀ ਵੱਡਾ ਗੱਪੀ ਸੀ। ਇਹ ਚੋਰ ਨੇ ਕਹਿੰਦੇ ਜਿਹੜਾ ਗੱਪ ਕਹਿਣ ਵਾਲਾ ਗੱਪ ਮਾਰਨ ਵਾਲਾ ਗੱਪੀ ਜਾ ਵੇਖਿਆ ਹੈ।
ਇਹ ਦਲ ਸ਼ਾਹ ਨਾਮ ਤਸਕਰ ਬਰ,
ਉਹ ਜਿਹੜਾ ਚੋਰ ਸੀ ਉਹਦਾ ਨਾਮ ਬੜਾ ਕਹਿੰਦੇ ਚੰਗਾ ਸੀ ਇਹ ਦਲ ਸ਼ਾਹ।
ਆਇਓ ਸ਼ਾਹ ਜਹਾਂ ਜੂ ਕੇ ਘਰ,
ਤੇਰੇ ਇਸ ਤਰ੍ਹਾਂ ਕਹਿੰਦੇ ਪਹਿਲਾਂ ਕੁੱਤਾ ਬਣ ਕੇ ਉਦੋਂ ਬਾਅਦ ਬੰਦਾ ਬਣ ਕੇ ਸ਼ਾਹਜਹਾਂ ਦੇ ਘਰ ਸਿੱਧਾ ਹੀ ਚੱਲਿਆ, ਸ਼ਾਹੀ ਮਹੱਲਾ ਵਿੱਚ ਪਹੁੰਚ ਗਿਆ।
ਰਾਜਮਤੀ ਨਾਰੀ ਹਿਤ ਗਯੋ ਤਹਿ,
ਜਿਹੜੀ ਉਹ ਇਸਤਰੀ ਸੀ ਨਾ ਉਹਦਾ ਨਾਂ ਸੀ ਰਾਜਮਤੀ, ਉਹਦੇ ਵਾਸਤੇ ਇਹ ਗਿਆ ਸੀ।
ਰਾਜਨ ਕੋ ਰਾਜਾ ਸੋਵਤ ਜਹ,
ਜਿੱਥੇ ਰਾਜਿਆਂ ਦਾ ਰਾਜਾ ਸ਼ਾਹਜਹਾਂ ਸੁੱਤਾ ਪਿਆ ਸੀ।
ਸਵਈਆ ਬਹਰੋ ਤਰਵਾਰ ਨਿਕਾਰ ਕਚੋਰ ਸੋ,
ਉੱਥੇ ਪਹੁੰਚ ਕੇ ਨਾ ਸ਼ਾਹੀ ਮਹੱਲ ਵਿੱਚ ਤੇ ਪਾਤਸ਼ਾਹ ਦੇ ਸ਼ਸਤਰ ਲਾ ਕੇ ਰੱਖੇ ਪਏ ਸੀ, ਕਿਰਪਾਨੀ ਰੱਖੀ ਪਈ ਸੀ, ਉਹ ਚੁੱਕ ਲਈ ਚੋਰ ਨੇ। ਤੇ ਕੱਢ ਕੇ ਮਿਆਨ ਦੇ ਵਿੱਚੋਂ ਬਾਹਰ
ਸਵਾ ਗਪੀਆ ਕਹਿ ਮਾਰ ਲਿਓ।
ਹਾਂ, ਜਿਹੜਾ ਗੱਪ ਜੇ ਵੱਢਣ ਵਾਲਾ ਸੀ ਨਾ ਵੱਡੀ ਗੱਪੀ, ਉਹਦੇ ਉਹਦੇ ਕਿਰਪਾਨ ਮਾਰ ਕੇ ਨੂੰ ਮਾਰ ਲਿਆ, ਨੂੰ ਉਠਾ ਕੇ ਸਿੱਟਤਾ ਇਹ ਚੋਰ ਨੇ।
ਫੁੱਲ ਲਾਲ ਉਤਾਰ ਲਇਓ ਪੱਗਿਆ,
ਫਿਰ ਉਹਦੀ ਲਾਲ ਰੰਗ ਦੀ ਜਿਹੜੀ ਪੱਗ ਜੀ ਹੈ ਉਹ ਕਹਿੰਦੇ ਸਿਰ ਤੋਂ ਲਾ ਲਈ ਹੈ ਤੇ ਆਪਣੇ ਸਿਰ ਤੇ ਬੰਨ ਲਈ ਹੈ, ਬਣ ਗਿਆ ਪਲੀਸ ਵਾਲਾ।
ਜੁੱਤ ਫੋਰ ਇਜਾਰ ਪੈ ਅੰਡ ਦਿਓ।
ਹਾਂ, ਫਿਰ ਉੱਥੇ ਆਂਡੇ ਉਂਡੇ ਜੇ ਪਏ ਸੀ ਸ਼ਾਹੀ ਮਹੱਲ ਵਿੱਚ, ਚੋਰ ਨੇ ਕਾਂਡਾ ਜਿਹਾ ਚੱਕਿਆ ਹੈ ਤੇ ਉਹਨੂੰ ਭੰਨ ਕੇ ਇਸ ਤਰ੍ਹਾਂ ਕੀਤਾ ਹੈ। ਜਿੱਥੇ ਉਹ ਪਾਤਸ਼ਾਹ ਉਸ ਪਜਾਮਾ ਜਿਹਾ ਪਾਇਆ ਸੀ ਨਾ, ਬੜਾ ਖਲ ਮੁਸਲਮਾਨ ਬੋਰਡਰ ਭਲਾਰੇ ਜੇ ਵਾਲਾ, ਜਿਵੇਂ ਉਹ ਬਹੁਤਾ ਘੱਗਰਾ ਜਿਹਾ ਹੁੰਦਾ ਨਾ, ਘਰਿਆਰੇ ਯਾਰ ਇਸ ਤਰ੍ਹਾਂ ਦਾ ਸੁਥਣਾ ਜਿਹਾ ਪਾਉਂਦੇ ਹੁੰਦੇ, ਬਹੁਤਲਾ ਜਾਣੀ ਉਹ ਖੁੱਲ੍ਹਾ ਜਿਹਾ ਪਜਾਮਾ ਪਾਉਂਦੇ ਹੁੰਦੇ ਆ। ਕਹਿੰਦੇ ਉਹ ਆਂਡਾ ਜਿਹਾ ਭੰਨ ਕੇ ਨਾ ਉਹ ਪਜਾਮੇ ਦੇ ਵਿੱਚ ਸਿੱਟ ਦਿੱਤਾ, ਪਾ ਦਿੱਤਾ ਇਸ ਚੋਰ ਨੇ।
ਤਬ ਸੂਥਰ ਸ਼ਾਹ ਉਤਾਰ ਦਈ।
ਉਹ ਜਦੋਂ ਕਹਿੰਦੇ ਵੀ ਉਹ ਆਂਡਾ ਜਿਹਾ ਸੁੱਟਿਆ ਤੇ ਸ਼ਾਹ ਜਾਗਿਆ, ਝੱਟ ਪੱਟ ਉਹ ਪਜਾਮਾ ਜਿਹਾ ਲਾ ਕੇ ਸਿੱਟ ਦਿੱਤਾ ਉਸਨੇ।
ਸਭ ਬਸਤਰਾਂ ਕੋ ਤਿੰਨ ਹੱਥ ਕੀਓ।
ਸਾਰੇ ਜਿਹੜੇ ਕੋਈ ਬਸਤਰ ਬੁਸਤਰ ਜੇ ਹੈ ਉਹ ਚੋਰ ਨੇ ਹੱਥ ਵਿੱਚ ਕੀਤੇ, ਯਾਨੀ ਚੁੱਕ ਕੇ ਹੋਰ ਪਜਾਮਾ ਜਾਏ ਨੂੰ ਸ਼ਾਹਜਹਾਂ ਨੂੰ ਫੜਾਤਾ।
ਫੁੱਲ ਗੋਸ਼ਟ ਬੈਠ ਕਰੀ ਤੇ ਹਿਸਾਬ।
ਉਦੋਂ ਬਾਅਦ ਫਿਰ ਚੋਰ ਬਹਿ ਗਿਆ, ਬੈਠ ਕੇ ਸ਼ਾਹਜਹਾਂ ਨਾਲ ਗੱਲਬਾਤ ਸ਼ੁਰੂ ਕਰਤੀ ਹੈ।
ਤਰੇ ਕੇ ਹਿੱਤ ਕੈ ਕਰ ਗਾੜ ਹੀਓ।
ਆਹ ਜਿਹੜੀ ਘਰ ਵਾਲੀ ਹੈ ਉਹਨੂੰ ਪੱਕੀ ਆਪਣੀ ਪਤਨੀ ਬਣਾਉਣ ਵਾਸਤੇ ਹਿਰਦੇ ਨੂੰ ਮਜ਼ਬੂਤ ਕੀਤਾ, ਬਿਲਕੁਲ ਸ਼ਾਹਜਹਾਂ ਤੋਂ ਚੋਰ ਡਰਿਆ ਨਹੀਂ, ਐਨ ਪੂਰਾ ਪੱਕਾ ਤਕੜਾ ਹੋ ਕੇ ਲੱਗਿਆ ਗੱਲ ਕਰਨ।
ਦੋਹਰਾ ਸ਼ਾਹ ਲਖਾ ਬੀਰਜ ਗਿਰਾ।
ਤੇ ਸ਼ਾਹਜਹਾਂ ਨੇ ਉਸ ਨੂੰ ਸਮਝ ਲਿਆ ਵੀ ਇਹ ਮੈਂ ਸੁੱਤਾ ਹੋਇਆ ਸੀ, ਮੇਰਾ ਬਿੰਦ ਡਿੱਗ ਗਿਆ, ਕੋਈ ਸੁਪਨ ਦੋਸ਼ ਕਿਰਿਆ ਹੋ ਗਈ ਹੈ।
ਕਿੰਨੀ ਦੂਰ ਇਜਾਰ
ਕਰਕੇ ਉਹ ਪਜਾਮਾ ਜਾ ਲਾ ਕੇ ਪਰੇ ਸਿੱਟ ਦਿੱਤਾ।
ਬਸਤਰ ਪਗਰੀਆ ਲਾਲ ਜੁੱਤ।
ਫੇਰ ਕੀ ਉਹ ਜਿਹੜੇ ਚੋਰ ਉਹ ਕਪੀਰੀ ਲਾਲ ਪੱਗ ਜੀ ਹੈ ਤੇ ਇਹਦੇ ਜਿੰਨੇ ਕੋਈ ਬਸਰ ਦੇ ਸਮੇਤ
ਲੀਨੇ ਚੋਰ ਸੰਭਾਲ।
ਸਾਰੇ ਕਹਿੰਦੇ ਸ਼ਾਹਜਹਾਂ ਦੇ ਉਹ ਬਸਤਰ ਵੀ ਸੰਭਾਲ ਲਏ, ਪਜਾਮਾ ਪਜੂਮਾ ਹੋਰ ਕੱਪੜੇ ਵੀ, ਉਹਦੇ ਲਾਲ ਪੱਗ ਜੀ ਵੀ ਲੈ ਲਈ ਹੈ।
ਚੌਪਈ ਬੈਠ ਚੋਰ ਅਸ ਕਥਾ ਪ੍ਰਕਾਸ਼ੀ।
ਸ਼ਾਹਜਹਾਂ ਦੇ ਕੋਲ ਬਹਿ ਕੇ ਫਿਰ ਇਸ ਤਰ੍ਹਾਂ ਦੀ ਕਥਾ ਇਹ ਚੋਰ ਨੇ ਕਹੀ।
ਇੱਕ ਚੋਰ ਦੂਜੋ ਧਰ ਫਾਸੀ।
ਪਾਤਸ਼ਾਹ ਕੀ ਸੁਣਾਵਾਂ ਤੁਹਾਨੂੰ, ਇੱਕ ਕਹਿੰਦੇ ਵੱਡਾ ਚੋਰ ਸੀ, ਇੱਕ ਆਪਣੇ ਹੱਥ ਵਿੱਚ ਫਾਹੀ ਰੱਖਣ ਵਾਲਾ ਸੀ ਠੱਗ।
ਇੱਕ ਨਾਰਸੋ ਕੇਲ ਕਮਾਵੇ।
ਕਹਿੰਦੇ ਉਹ ਦੋ ਜਾਣੇ ਸੀ, ਇੱਕ ਪਤਨੀ ਸੀ, ਉਹ ਦੋਹਾਂ ਨਾਲ ਸੰਬੰਧ ਕਰਦੇ ਸਨ।
ਆਪਣੀ ਜਾਨ ਅਧਿਕ ਸੁਖ ਪਾਵੇ।
ਉਹ ਇਸਤਰੀ ਨੂੰ ਆਪਣੀ ਜਾਣ ਕੇ ਉਹ ਬੜਾ ਸੁਖ ਸਮਝਦੇ ਸੀ।
ਦੋਹਰਾ ਦਿਨ ਤਸਕਰ ਤਾਸੋ ਰਮਤ।
ਜਦੋਂ ਦਿਨ ਦਾ ਸਮਾਂ ਹੁੰਦਾ ਸੀ ਫਿਰ ਚੋਰ ਉਹਦੇ ਕੋਲ ਰਹਿੰਦਾ ਹੁੰਦਾ ਸੀ।
ਦਰਬ ਠੱਗਨ ਠੱਗ ਜਾ।
ਜਿਹੜਾ ਠੱਗ ਹੈ ਉਹ ਕਹਿੰਦੇ ਦਿਨ ਚੜਿਆ ਦੇਖ ਕੇ ਤਾਂ ਠੱਗਣ ਲਈ ਚਲਾ ਜਾਂਦਾ ਸੀ ਉਹਦੇ ਕੋਲ।
ਰੈਨ ਚੋਰ ਚੋਰਤ ਗ੍ਰਹਿਣ।
ਆ ਜਦੋਂ ਰਾਤ ਪੈ ਜਾਂਦੀ ਫਿਰ ਜਿਹੜਾ ਚੋਰ ਹੈ ਘਰਾਂ ਵਿੱਚ ਚੋਰੀ ਕਰਨ ਲਈ ਚਲਾ ਜਾਂਦਾ ਸੀ।
ਤਾਹੇ ਮਿਲਤ ਠੱਗ ਆ।
ਜਿਹੜਾ ਠੱਗ ਹੈ ਉਹ ਕਹਿੰਦੇ ਰਾਤ ਨੂੰ ਉਹਨੂੰ ਆ ਮਿਲਦਾ ਸੀ ਉਹਦੇ ਕੋਲ, ਰਾਤ ਨੂੰ ਠੱਗ ਰਹਿੰਦਾ ਸੀ ਦਿਨੇ ਚੋਰ ਰਹਿੰਦਾ ਸੀ।
ਚੌਪਈ ਹੋਡ ਰੁਮਾਲ ਹੇਤ ਤਿੰਨ ਪਰੀ।
ਕਹਿੰਦੇ ਇਸ ਤਰ੍ਹਾਂ ਜਿਹੜਾ ਕੋਈ ਭੋਜਨ ਪ੍ਰਸ਼ਾਦਾ ਸ਼ਕ ਸ਼ਿਕਾ ਕੇ ਰੁਮਾਲ ਨਾਲ ਹੱਥ ਜੀ ਪੂੰਜੀ ਦੇ ਜਾਂ ਨੱਕ ਨੁੱਕ ਜਾ ਸਾਫ਼ ਕਰੀ ਹੈ ਉਹਦੇ ਪਿੱਛੇ ਕਹਿੰਦੇ ਸ਼ਰਤ ਬਜ ਗਈ ਦੋਹਾਂ ਦੀ,
ਮੋਹਰ ਸਾਤ ਸਹਿ ਠੱਗ ਹੂੰ ਹਰੀ।
ਬਾਦਸ਼ਾਹ ਕੀ ਦੱਸਾਂ, ਉਹ ਘਰਵਾਲੀ ਬਣਾਉਣ ਵਾਸਤੇ ਠੱਗ ਨੇ ਤਾਂ ਬਾਣੀਏ ਤੋਂ 700 ਮੋਹਰ ਚੁਰਾ ਕੇ ਲਿਆ ਦਿੱਤੀ।
ਪੁੰਨ ਬਾਰੀ ਤਸਕਰ ਕੀ ਆਏ।
ਫਿਰ ਕਹਿੰਦੇ ਪਾਤਸ਼ਾਹ ਕੀ ਦੱਸਾਂ, ਹੁਣ ਬਾਰੀ ਕਹਿੰਦੇ ਚੋਰ ਵੀ ਆ ਗਈ।
ਤੁਮੈ ਕਥਾ ਸੋ ਕਹੋ ਸੁਣਾਈ।
ਲਓ ਪਾਤਸ਼ਾਹ ਜੀ, ਤੁਹਾਨੂੰ ਉਹ ਜਿਹੜੀ ਚੋਰ ਦੀ ਕਥਾ ਹੈ ਜੋ ਮੈਂ ਸੁਣਾ ਕੇ ਕਹਿੰਦਾ ਹਾਂ ਦੱਸਦਾ।
ਹਜ਼ਰਤ ਕੇ ਤਸਕਰ ਗ੍ਰਹਿ ਆਇਓ।
ਉਹ ਕੀ ਹੈ ਵੀ ਪਾਤਸ਼ਾਹ ਦੇ ਘਰੇ ਚੱਲ ਕੇ ਚੋਰ ਆਇਆ ਸੀ।
ਗਪੀਆ ਕਹਿ ਜਮ ਲੋਕ ਪਠਾਇਓ।
ਗੱਪ ਜੇ ਬਹੁਤੇ ਮਾਰਦਾ ਸੀ, ਮਾਰਦਿਆਂ ਦੇਖ ਕੇ ਉਹਨੂੰ ਮਾਰ ਮੁਕਾਇਆ ਚੋਰ ਨੇ।
ਵਸਤਰ ਲਾਲ ਪਗੀਆ ਜੁੱਤ ਹਰੀ।
ਮੇਰੋ ਚੋਰ ਨੇ ਲਾਲ ਪੱਗ ਦੇ ਸਮੇਤ ਸਾਰੇ ਵਸਤਰ ਜੀ ਉਹਦੇ ਚੁਰਾ ਲਏ ਹਰ ਲਏ।
ਗੋਸ਼ਟ ਬੈਠ ਸ਼ਾਹ ਸੌ ਕਰ।
ਮੇਰ ਪਾਤਸ਼ਾਹ ਤੁਹਾਡੇ ਉਹਨਾਂ ਵਰਗੇ ਗੁਆਲ ਸ਼ਾਹਜਹਾਂ ਨਾਲ ਬੈਠ ਕੇ ਉਹ ਚੋਰ ਨੇ ਕਹਿੰਦੇ ਗੱਲਬਾਤ ਕੀਤੀ।
ਦੋਹਰਾ ਲਾਲ ਵਸਤਰ ਪਗੀਆ ਹਰੀ।
ਹਾਂ ਫਿਰ ਉਹ ਚੋਰ ਨੇ ਦੇਖੋ ਕੈਸੀ ਕਹਿੰਦੇ ਫੁਰਤੀ ਕੀਤੀ, ਲਾਲ ਪੱਗ ਸਹਿਤ ਵਸਤਰ ਵੀ ਚੁਰਾ ਲਏ।
ਪਗੀ ਲਈ ਇਜਾਰ ਉਤਾਰ।
ਫਿਰ ਸ਼ਾਹਜਹਾਂ ਨੇ ਉਹ ਪਜਾਮਾ ਜਾ ਲਾ ਦਿੱਤਾ, ਉਹ ਵੀ ਕਹਿੰਦੇ ਉਹ ਲੈ ਲਿਆ ਉਸਨੇ।
ਪ੍ਰਾਣ ਉਬਾਰਾ ਸ਼ਾਹ ਕਾ।
ਦੇਖ ਲਓ ਹੁਣ ਜੇ ਚੋਰ ਚਾਹੁੰਦਾ ਹੈ ਤੇ ਉਹ ਪਾਤਸ਼ਾਹ ਦਾ ਕਹਿੰਦੇ ਉਹ ਫਾਤਮਾ ਕਰ ਦਿੰਦਾ, ਕਿਰਪਾਨ ਮਾਰ ਕੇ ਉਹਦਾ ਗਲਜਾ ਬਣ ਜੱਗੇ ਪੂਰੀ ਨੂੰ ਮਾਰ ਸਕਦਾ ਸੀ, ਪਾਤਸ਼ਾਹ ਨੂੰ ਨਹੀਂ ਮਾਰ ਸਕਦਾ ਸੀ। ਵੇਖ ਲਓ ਕਹਿੰਦੇ ਚੋਰ ਨੇ ਉਹਨੇ ਪਾਤਸ਼ਾਹ ਦੇ ਪ੍ਰਾਣਾਂ ਨੂੰ ਬਚਾ ਲਿਆ, ਉਹਨੂੰ ਕਿਰਪਾਨ ਮਾਰ ਕੇ ਗੱਪੂ ਵਾਂਗੂ ਮਾਰਿਆ ਨਹੀਂ।
ਹੋਏ ਕਵਨ ਕੀ ਨਾਰ।
ਤੁਸੀਂ ਦੱਸੋ ਪਾਤਸ਼ਾਹ ਜੀ ਵੀ ਉਹ ਠੱਗ ਦੀ ਘਰਵਾਲੀ ਹੋਣੀ ਚਾਹੀਦੀ ਕਿ ਮੇਰੇ ਵਾਲੀ ਹੋਣੀ ਚਾਹੀਦੀ ਆ? ਮੈਂ ਇੱਥੇ ਤੁਹਾਡੇ ਕੋਲ ਪਹੁੰਚ ਗਿਆ, ਗੱਪੀ ਨੂੰ ਮਾਰਤਾ ਤੇ ਤੁਹਾਨੂੰ ਵੀ ਮਾਰ ਹੀ ਸਕਦਾ ਸੀ ਪਿਆ ਨੂੰ। ਵੇਖ ਲਓ ਮੈਂ ਬਹਾਦਰੀ ਕੀਤੀ ਆ, ਤੁਹਾਨੂੰ ਨਹੀਂ ਮਾਰਿਆ, ਤੁਹਾਨੂੰ ਬਚਾਇਆ ਹੈ। ਤੁਸੀਂ ਹੁਣ ਦੱਸੋ ਪਤਨੀ ਕਿਹਦੀ ਹੋਣੀ ਚਾਹੀਦੀ?
ਲਾਲ ਵਸਤਰ ਹਰ ਪਹੁੰਚਿਆ।
ਵੇਖ ਲਓ ਪਹਿਲਾਂ ਤਾਂ ਗੱਪੀ ਨੂੰ ਮਾਰ ਕੇ ਉਹਦੇ ਲਾਲ ਰੰਗ ਜੀ ਪੱਗ ਜੀ ਲਾ ਕੇ ਆਪਣੇ ਸਿਰ ਤੇ ਬੰਨ ਕੇ ਪਲੀਸ਼ੀਆ ਬਣ ਕੇ ਮੈਂ ਤੁਹਾਡੇ ਕੋਲ ਆ ਪਹੁੰਚਿਆ।
ਜਹਾਂ ਨਾ ਪਹੁੰਚਤ ਕੋ।
ਦੇਖ ਲਓ ਪਾਤਸ਼ਾਹ, ਜਿੱਥੇ ਚਿੜੀ ਨਹੀਂ ਫਰਕਦੀ, ਜਿੱਥੇ ਕੋਈ ਪਹੁੰਚ ਨਹੀਂ ਸਕਦਾ, ਉੱਥੇ ਮੈਂ ਵੇਖ ਲਓ ਆ ਪਹੁੰਚਿਆ।
ਪ੍ਰਾਣ ਉਬਾਰਿਓ ਸ਼ਾਹ ਕੋ।
ਦੇਖੋ ਸਾਡੇ ਵਰਗੇ ਪਾਤਸ਼ਾਹ ਦੇ ਮੈਂ ਪ੍ਰਾਣ ਬਚਾ ਲਏ ਆ, ਤੁਹਾਨੂੰ ਕੁਛ ਨਹੀਂ ਕਿਹਾ ਇੱਥੇ ਆ।
ਤਿਰਿਆ ਤਵਨ ਕੀ ਹੋ।
ਇਹ ਤਾਂ ਇਸੀ ਤਾਂ ਉਸੇ ਦੀ ਹੋਣੀ ਚਾਹੀਦੀ, ਭਾਵ ਮੈਂ ਤੁਹਾਡੇ ਕੋਲ ਪਹੁੰਚ ਕਰਕੇ ਇਹਨੂੰ ਗੱਪੀ ਨੂੰ ਮਾਰਤਾ, ਤੁਹਾਡੇ ਕੱਪੜੇ ਵੀ ਲੈ ਲਏ ਹੈ, ਇਹ ਤੁਹਾਨੂੰ ਮਾਰਿਆ ਨਹੀਂ। ਫਿਰ ਇਹ ਜਿਹੜੀ ਉਹ ਹੈ ਨਾ, ਉਹ ਕਾਰਵਾਈ ਤਾਂ ਫਿਰ ਮੇਰੀ ਹੋਣੀ ਚਾਹੀਦੀ ਨਾ ਇਹਦੇ ਬਹਾਦਰ ਦੀ।
ਚਹ ਪਈ ਦਿਨ ਕੇ ਚੜੇ ਅਦਾਲਤ ਪਈ।
ਉਹ ਜਦੋਂ ਦਿਨ ਜਾ ਚੜਿਆ ਅਦਾਲਤ ਲੱਗ ਪਈ, ਕਚਹਿਰੀ ਹੋ ਗਈ ਸ਼ੁਰੂ।
ਬਹੁਤਰੇ ਸ਼ਾਹ ਚੋਰ ਕਹਿ ਦਈ।
ਸ਼ਾਹਜਹਾਂ ਨੇ ਉਸ ਵੇਲੇ ਕਹਿੰਦੇ ਬੁਲਾ ਕੇ ਕਚਹਿਰੀ ਵਿੱਚ ਉਹ ਚੋਰ ਨੂੰ ਕਹਿੰਦੇ ਉਹ ਸੰਭਾਲ ਦਿੱਤੀ।
ਤਾਂ ਕੀ ਕਰੀ ਸਿਫਤ ਬਹੁ ਬਾਰਾ।
ਹਾਂ ਸ਼ਾਹਜਹਾਂ ਨੇ ਉਹ ਚੋਰ ਦੀ ਬੜੀ ਸਿਫਤ ਕੀਤੀ, ਬਹੁਤ ਵਾਰੀ ਵੀ ਤੂੰ ਤਾਂ ਕਮਾਲ ਹੀ ਕਰਤੀ, ਸੁੱਤੇ ਪਿਆ ਮੇਰੇ ਕੋਲ ਪਹੁੰਚਿਆ, ਤੁਸੀਂ ਸਿਰੇ ਹੀ ਲਾ ਤੀ ਗੱਲ।
ਅਦਕ ਦੀਅਸ ਧਨ ਸ਼ੋਰ ਭੰਡਾਰਾ।
ਸਗੋਂ ਖਜ਼ਾਨਾ ਖੋਲਤਾ ਬਹੁਤਾ ਧਨ ਉਹ ਚੋਰ ਨੂੰ ਦੇਤਾ, ਕਹਿੰਦੇ ਵੀ ਇਹ ਤੂੰ ਬੜਾ ਬਹਾਦਰ ਆ, ਇੰਨੇ ਪਹਿਰੇਦਾਰਾਂ ਦੇ ਖੜਿਆ ਹੋਇਆ ਤੇ ਫਿਰ ਮੇਰੇ ਮੱਲਾਂ ਵਿੱਚ ਆ ਪਹੁੰਚਿਆ, ਇਹਨੂੰ ਆ ਕੋਲ ਖੜੋਤੇ ਗੱਪੀ ਨੂੰ ਮਾਰ ਮੁਕਾਇਆ, ਵੀ ਤੂੰ ਵੀ ਬਚਾਇਆ, ਤੂੰ ਤਾਂ ਬਹੁਤ ਬਹਾਦਰ ਆ, ਸਿਆਣਾ ਵੀ ਹੈ, ਜਾ ਲੈ ਲਾ ਜਿੰਨੇ ਰੁਪਈਏ ਲਿਜਾਣੇ, ਖਜ਼ਾਨਾ ਖੋਲਤਾ ਉਸਨੂੰ।
ਦੋਹਰਾ ਇਹ ਦਿਲ ਰਾਜ ਮਤੀ ਲਈ ਠੱਗ।
ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਦਿਲ ਸੀ ਨਾ ਚੋਰ, ਉਸਨੇ ਇਸ ਤਰ੍ਹਾਂ ਇਹ ਜਿਹੜੀ ਰਾਜਮਤੀ ਸੀ ਉਹ ਲੈ ਲਈ
ਠੱਗ ਕਹਿ ਦੀਸ ਨਿਕਾਰ
ਜਿਹੜਾ ਠੱਗ ਨੂੰ ਧੱਕੇ ਮਾਰ ਕੇ ਕਚਹਿਰੀ ਚੋਂ ਬਾਹਰ ਕੱਢ ਦਿੱਤਾ ਕਹਿੰਦੇ ਉਹ ਤੂੰ ਵੀ ਲੱਗਦਾ ਇਸ ਦਾ
ਲਾਲ ਬਸਤਰ ਹਰ ਸ਼ਾਹ ਕੇ
ਦੇਖੋ ਨਾ ਕਹਿੰਦੇ ਹੇ ਹੈ ਚੋਰ ਕਮਾਲ ਦਾ ਪਹਿਲਾਂ ਤਾਂ ਲਾਲ ਰੰਗ ਦੀ ਉਹ ਪੱਗ ਜੀ ਲਾਈ ਉਹਦੀ ਕੱਪੀ ਜੀ ਉਹਨੂੰ ਮਾਰਿਆ ਫਿਰ ਪਾਤਸ਼ਾਹ ਦੇ ਵੀ ਬਸਤਰ ਚੁਰਾ ਲਿਆਂਦੇ ਹੈ
ਤੇਹ ਗੱਪੀਆ ਕਹਿ ਮਾਰ
ਤੇਰਾ ਵੀ ਉਹ ਗੱਪੀ ਜਿਹੜਾ ਸੀ ਗੱਪ ਵੱਢਦਾ ਸੀ ਉਹਨੂੰ ਵੀ ਚੋਰ ਮਾਰਿਆ ਦੇਖ ਲਾ ਚਿੱਤਰ ਸਿੰਘ ਰਾਜੇ ਇਹੋ ਜਿਹੇ ਚੋਰ ਤੇ ਠੱਗ ਛਲ ਫਰੇਬ ਕਰਨ ਵਾਲੇ ਨੇ ਤੇ ਜੇ ਮਨੁੱਖ ਹੋ ਸਕਦੇ ਹੈ ਤੇਰੇ ਘਰ ਵਾਲੀ ਪਟਰਾਣੀ ਨਹੀਂ ਇਹੋ ਜਿਹੀ ਹੋ ਸਕਦੀ ਜਾਣੀ ਉਹ ਇਸ਼ਾਰੇ ਸਮਝਾਉਂਦਾ ਵੀ ਇਹ ਤੇਰੀ ਪਟਰਾਣੀ ਵੀ ਇਹੋ ਜਿਹੀ ਹੈ ਇਹ ਵੀ ਛਲ ਫਰੇਬ ਨਾਲ ਤੇਰੇ ਨੇਕ ਪੁੱਤਰ ਨੂੰ ਮਰਵਾਇਆ ਚਾਹੁੰਦੀ ਤੇ ਥੋੜੇ ਗੁਨਾਹ ਕਰਾਇਆ ਚਾਹੁੰਦੀ ਬਚ ਜਾ
ਇਤ ਸ੍ਰੀ ਚਰਿੱਤਰ ਪਖਿਆਨੇ ਪੁਰਖ ਚਰਿੱਤਰੇ ਮੰਤਰੀ ਭੂਪ ਸੰਵਾਦੇ 39ਵਾਂ ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ
ਆਏ ਪ੍ਰਸੰਗ ਇੱਥੇ 39ਵਾਂ ਪੂਰਾ ਹੋਇਆ ਹੈ ਅਗਲਾ ਪ੍ਰਸੰਗ ਹੋਰ ਚੱਲਦਾ ਹੈ
ਦੋਹਰਾ ਏਕ ਜਾਟ ਜੰਗਲ ਬਸੈ
ਕਹਿੰਦੇ ਜੰਗਲ ਦੇ ਇਲਾਕੇ ਵਿੱਚ ਇੱਕ ਜ਼ਿਮੀਂਦਾਰ ਕਹਿੰਦੇ ਬਸਦਾ ਸੀ ਬਹੁਤ ਸਿਆਣਾ
ਧਾਮ ਕਲਹਿਨੀ ਨਾਲ
ਰੱਬ ਦੀ ਨੇਤ ਨਾਲ ਕਹਿੰਦੇ ਘਰ ਦੇ ਜਿਹੜੀ ਇਸਤਰੀ ਸੀ ਉਹ ਤਾਂ ਬਹੁਤ ਹੀ ਲੜਾਕੀ ਸੀ ਬੜੀ ਲੜਾਈ ਕਰਨ ਵਾਲੀ ਸੀ ਹਰ ਸਮੇਂ
ਜੋ ਵਹਿ ਕਹਿਤ ਸੋ ਨਾ ਕਰਤ
ਕਹਿੰਦੇ ਜੋ ਜ਼ਿਮੀਂਦਾਰ ਕਹਿੰਦਾ ਸੀ ਨਾ ਆਪਣੀ ਘਰਵਾਲੀ ਨੂੰ ਉਹ ਬਿਲਕੁਲ ਨਹੀਂ ਕਰਦੀ ਸੀ
ਗਾਰਨ ਕਰਤ ਪ੍ਰਹਾਰ
ਕਹਿੰਦੇ ਉਹ ਕਹਿੰਦੇ ਗਾਲਾਂ ਦਾ ਬਾਰ ਕਰਦੀ ਗਾਲਾਂ ਦੀ ਬਛੜ ਲਾ ਦਿੰਦੀ ਗਾਲਾਂ ਦਾ ਮੀਂਹ ਪਾ ਦਿੰਦੀ ਉਹ ਇਹਨਾਂ ਗਾਲਾਂ
ਚੌਪਈ ਸ੍ਰੀ ਦਿਲ ਜਾਨ ਮਤੀ ਤਾਕੀ ਤ੍ਰੇ
ਉਹ ਜਿਹੜੀ ਉਹ ਜ਼ਿਮੀਂਦਾਰ ਦੇ ਘਰ ਵਾਲੀ ਸੀ ਉਹਦਾ ਨਾਂ ਸੀ ਕਹਿੰਦੇ ਦਿਲ ਜਾਨ ਮਤੀ ਰੱਖਿਆ ਹੋਇਆ ਮਾਪਿਆਂ ਨੇ
ਅਚਲ ਦੇਵ ਤੇ ਨਾਮ ਰਹਿਤ ਪੇ
ਜਿਹੜਾ ਜ਼ਿਮੀਂਦਾਰ ਉਹਦਾ ਪਤੀ ਸੀ ਉਹਦਾ ਨਾਂ ਸੀ ਅਚਲ ਦੇਵ
ਰਹਿਤ ਰਹਿਣ ਦਿਨ ਤਾਕੇ ਡਾਰਿਓ
ਉਹ ਵਿਚਾਰਾ ਕਹਿੰਦੇ ਉਹਦਾ ਡਰਦਾ ਮਾਰਿਆ ਰਾਤ ਦਿਨ ਰਹਿੰਦਾ ਤਾ
ਕਬ ਹੂੰ ਜਾਤ ਨ ਗ੍ਰਹਿ ਤੇ ਮਾਰਿਓ
ਹਾਂ ਵਿਚਾਰਾ ਉਹ ਡਰਦਾ ਮਾਰਿਆ ਕਿਸੇ ਪਾਸੇ ਘਰ ਤੋਂ ਪਾਸੇ ਨਹੀਂ ਜਾਂਦਾ ਸੀ ਵਿਚਾਰਾ ਜ਼ਿਮੀਂਦਾਰ
ਦੋਹਰਾ ਜਹਾਂ ਵਿਪਾਸਾ ਕੇ ਭਏ
ਉਹ ਕਿੱਥੇ ਰਹਿੰਦੇ ਸੀ ਕਹਿੰਦੇ ਜਿੱਥੇ ਆ ਵਿਆਸਾ ਨਦੀ ਹੈ
ਮਿਲਤ ਸਤਦਰ ਵਜਾ
ਜਿੱਥੇ ਸਤਦਰ ਤੇ ਵਿਆਸਾ ਕਹਿੰਦੇ ਦੋਵੇਂ ਨਦੀਆਂ ਮਿਲ ਜਾਂਦੀਆਂ ਇਕੱਠੀਆਂ ਹੋ ਜਾਂਦੀਆਂ ਹਨ
ਹੇਠਾਂ ਤੇ ਦੋ ਰਹਿ ਹੈ
ਆ ਵਜ਼ੀਰ ਦੱਸ ਰਿਹਾ ਚਿੱਤਰ ਸਿੰਘ ਉੱਤੇ ਜ਼ਿਮੀਂਦਾਰ ਤੇ ਜ਼ਿਮੀਂਦਾਰ ਦੇ ਘਰ ਬੜੀ ਲੜਾਕੀ ਰਹਿੰਦੇ ਜਾਣੀ ਹਰੀ ਕੇ ਪੱਤਣ ਰਹਿੰਦੇ ਸੀ
ਚੌਧਰ ਘਰ ਹੈ ਬਣਾ
ਹਾਂ ਕਦੇ ਬਣਾ ਸਵਾਰ ਕੇ ਘਰ ਵਾਲੀ ਜਿਹੜੀ ਚੌਧਰ ਬਣਾ ਕਰਦੀ ਚੰਬਲੀਆਂ ਚਲਾਉਂਦੀ ਸੀ
ਚੌਪਈ ਜੋ ਕਾਰਜ ਕਰਨੋ ਵਹਿ ਜਾਣਤ
ਕਹਿੰਦੇ ਬਈ ਜਿਹੜਾ ਜ਼ਿਮੀਂਦਾਰ ਸਿਆਣਾ ਸੀ ਜਿਹੜਾ ਵੀ ਕੰਮ ਕਰਨਾ ਹੈ ਉਹ ਜਾਣਦਾ ਸੀ ਵੀ ਇਹ ਕਰਨਾ ਚਾਹੀਦਾ
ਤਾਹੇ ਕਰੈ ਨਹੀਂ ਐਸ ਬਖਾਨਤ
ਜਦੋਂ ਉਹਨੂੰ ਕਹਿੰਦਾ ਵੀ ਤੂੰ ਕਰ ਲਾ ਹੋਊਗਾ ਕਹਿੰਦੀ ਵੀ ਮੈਂ ਨਹੀਂ ਇਹ ਬਿਲਕੁਲ ਕੰਮ ਕਰਾਂਗੀ ਮੈਂ ਨਹੀਂ ਇਹ ਡੱਕਾ ਤੋੜਾਂਗੀ ਜਿੰਨਾ ਮਰਜ਼ੀ ਤੂੰ ਕਹਿ
ਤਬ ਬਹੁ ਕਾਜ ਤਰਨ ਹੱਠ ਕਰੀ
ਹਾਂ ਤਦੋਂ ਜਿਹੜੀ ਉਹਦੀ ਘਰਵਾਲੀ ਹੈ ਪਤਨੀ ਉਹ ਬੜਾ ਹੱਠ ਜਾ ਕਰਦੀ ਜਿਦ ਕਰਦੀ
ਪਤ ਕੀ ਕਾਨ ਨ ਕਛ ਜੀ ਧਰਹੀ
ਹਾਂ ਆਪਣੇ ਪਤੀ ਦੀ ਮਾੜੀ ਮੋਟੀ ਵੀ ਕਾਨ ਘਨੌਰ ਨਹੀਂ ਇੱਜ਼ਤ ਨਹੀਂ ਰੱਖਦੀ ਕੋਈ ਗੱਲ ਹੀ ਨਹੀਂ ਮੰਨਦੀ ਹੈ
ਪਿਤਰਨ ਪਛ ਪਹੂਚਾ ਆਈ
ਕਹਿੰਦੇ ਅਖੀਰੇ ਸਮਾਂ ਲੰਘਦੇ ਆ ਗਿਆ ਪਿਤਰਾ ਪੱਖ ਜਾ ਆ ਗਿਆ ਜਾਣੀ ਸ਼ਰਾਧਾਂ ਦੇ ਦਿਨ ਜੇ ਨੇੜੇ ਆ ਗਏ
ਪਿਤ ਕੀ ਥਿਤ ਤੈਨੂੰ ਸੁਣ ਪਾਈ
ਹਾਂ ਜਿਹੜਾ ਜ਼ਿਮੀਂਦਾਰ ਸਿਆਣਾ ਸੀ ਉਸਨੇ ਜਿਹੜੇ ਬਜ਼ੁਰਗ ਸੀ ਵੀ ਕਿਸ ਦਿਨ ਚੜ੍ਹਾਈ ਕੀਤੇ ਉਹ ਕਿਸੇ ਪੰਡਤ ਤੋਂ ਉੱਥੇ ਸੁਣ ਪਾਈ ਹੈ ਵੀ ਫਲਾਨੇ ਦਿਨ ਤੇਰੇ ਬਜ਼ੁਰਗ ਵੀ ਚੜ੍ਹਾਈ ਕਰ ਗਏ ਸਨ ਉੱਦਣ ਵੀ ਤੂੰ ਆਪਣੇ ਬਜ਼ੁਰਗਾਂ ਦੇ ਨਿਵੇਤ ਪ੍ਰਸ਼ਾਦਾ ਛਕਾ ਦਈ ਇਸ ਤਰ੍ਹਾਂ ਕਹਿੰਦੇ ਹੋ ਜ਼ਿਮੀਦਾਰ ਨੇ ਸੁਣ ਪਾਇਆ ਹੈ।
ਤ੍ਰੇ ਸੋ ਕਹਾ ਸ਼ਰਾਧ ਨਹਿ ਕੀਜੈ।
ਹੁਣ ਉਹ ਸਿਆਣਾ ਸੀ, ਉਹਨੂੰ ਪਤਾ ਸੀ ਵੀ ਜਿਹੜੀ ਗੱਲ ਕਹੀ ਇਹਨੇ ਮੰਨਣੀ ਨਹੀਂ, ਪੁੱਠੇ ਪਾਸੇ ਜਾਣਾ ਹੈ ਵੀ ਆਪਾਂ ਗੱਲ ਹੀ ਪੁੱਠੀ ਕਰੋ ਵੀ ਚਲੋ ਇਹਨੇ ਸ਼ਰਾਧ ਕਰਨਾ ਨਹੀਂ। ਜੇ ਇਹਨੂੰ ਕਿਹਾ ਤੇ ਆਪਾਂ ਐਂ ਉਹ ਕਹਿ ਤਾ ਵੀ ਇਹ ਤਾਂ ਸਾਰਾ ਜਿਹਾ ਪੁੰਨ ਦਾਨ ਕਰਾ ਕਰੂ ਕੇ ਨਾ ਸ਼ਰਾਧ ਜੇ ਕਰਾ ਕੇ ਨੇ ਅਸੀਂ ਫਿਰ ਹੀ ਇਹਦਾ ਫਾਹਾ ਵੱਢ ਗਏ। ਕਹਿੰਦੇ ਉਹ ਦਿਲ ਜਾਣ ਕੇ ਤੇ ਘਰਵਾਲੀ ਨੂੰ ਕਿਹਾ ਲੈ ਵੀ ਭਲੀ ਮਾਣਸ ਆ ਸ਼ਰਾਧਾਂ ਦਿਨ ਦਾ ਗਿਆ, ਸ਼ਰਾਧ ਕਰਨੇ ਆਪਾਂ ਬਜ਼ੁਰਗਾਂ ਦੇ ਵਿੱਚ।
ਸ਼ਰਾਧ ਨਹਿ ਕੀਜੈ।
ਹਾਂ ਮੈਂ ਤੈਨੂੰ ਕਹਿੰਦਾ ਵੀ ਬਜ਼ੁਰਗਾਂ ਨੇ ਤਾਂ ਐਤਕੀ ਆਪਾਂ ਸ਼ਰਾਧ ਨਹੀਂ ਕਰਨਾ, ਖੀਰ ਖਵਾ ਨਹੀਂ ਪੜਤਾਂ ਨੂੰ ਖੋਣੀ।
ਤਿੰਨ ਇਮ ਕਹੀ ਅਬੈ ਕਰ ਲੀਜੈ।
ਕਹਿੰਦੇ ਤੂੰ ਕਹਿੰਦਾ ਵੀ ਸ਼ਰਾਧਾਂ ਨੂੰ ਭੋਜਨ ਨਹੀਂ ਖਵਾਉਣਾ, ਮੈਂ ਤਾਂ ਹੁਣੇ ਕਰਾਂਗੀ ਸ਼ਰਾਧ ਆਏ ਨਾ ਆਏ ਤਾਂ ਆਉਣਗੇ, ਮੈਂ ਤਾਂ ਹੁਣੇ ਸ਼ਰਾਧ ਖਵਾਵਾਂਗੀ।
ਸਕਲ ਸ਼ਰਾਧ ਕੋ ਸਾਜ ਬਣਾਇਓ।
ਉਹਦੇ ਸਾਰਾ ਸ਼ਰਾਧ ਕਰਨ ਵਾਲਾ ਸਾਜੋ ਸਮਾਨ ਜਮ ਤਿਆਰ ਕਰ ਲਿਆ, ਸਭ ਕੁਛ ਲੈ ਆਉਂਦਾ ਇਸਨੇ।
ਭੋਜਨ ਸਮੇਂ ਦਿਜਨ ਕੋ ਆਇਓ।
ਹਾਂ ਭੋਜਨ ਛੰਗਣ ਦਾ ਸਮਾਂ ਜਦੋਂ ਬ੍ਰਾਹਮਣਾਂ ਦਾ ਆ ਪਹੁੰਚਿਆ ਨਾ।
ਪਤ ਇਮ ਕਹੀ ਕਾਜ ਤ੍ਰੇ ਕੀਜੈ।
ਹਾਂ ਜਦੋਂ ਭੋਜਨ ਛਕਣ ਲੱਗ ਪਏ ਬ੍ਰਾਹਮਣ ਕੀ ਛਕਣ ਲੱਗ ਪਏ ਤੇ ਉਹ ਜ਼ਿਮੀਦਾਰ ਨੇ ਪਤਨੀ ਨੂੰ ਕਿਹਾ ਲੈ ਵੀ ਤੂੰ ਮੱਲੋ ਮੱਲੀ ਇਹਨਾਂ ਨੂੰ ਭੋਜਨ ਦਾ ਸ਼ਿਕਾ ਦਾ ਆਹ ਗੱਲ ਇਵੋਂ ਕਰ ਲਈ।
ਇਨ ਕਹਿ ਦਕਸ਼ਨਾ ਕਛੂ ਨਾ ਦੀਜੈ।
ਇਹ ਜਿਹੜੇ ਬ੍ਰਾਹਮਣ ਆਏ ਇਹਨਾਂ ਨੂੰ ਚਲੋ ਤੂੰ ਖੀਰ ਸਖਰੂ ਤਾਂ ਖਾ ਸੀ, ਇਹਨੂੰ ਦਕਸ਼ਨਾ ਨਹੀਂ ਦੇਣੀ, ਇਹਨੂੰ ਕੋਈ ਰੁਪਈਆ ਧੇਲਾ ਨਹੀਂ ਤੂੰ ਦੇਣਾ ਹੈ।
ਤ੍ਰੇ ਭਾਖਾ ਮੈਂ ਢੀਲ ਨ ਕਹਿਓ।
ਘਰਵਾਲੀ ਕਹਿੰਦੀ ਮੈਂ ਤਾਂ ਢਿੱਲ ਨਾ ਕਰੀ, ਬਿਲਕੁਲ ਦੇਰੀ ਨਹੀਂ ਕਰੂੰਗੀ।
ਟਕਾ ਟਕਾ ਬੀਰਾ ਜੁੱਤ ਦੇ ਹੋ।
ਮੈਂ ਤਾਂ ਇੱਕ ਇੱਕ ਟਕਾ ਇੱਕ ਇੱਕ ਬ੍ਰਾਹਮਣ ਨੂੰ ਦੇਵਾਂਗੀ, ਨਾਲ ਪਾਨਾਂ ਦਾ ਬੀੜਾ ਵੀ ਦਊਂਗੀ ਵੀ ਖੀਰ ਹਜ਼ਮ ਵੀ ਹੋ ਜਾਏ।
ਦਿਜਨ ਹੇਤ ਅਬ ਬਿਲੰਬ ਨ ਕਰ ਹੋ।
ਹਾਂ ਕਹਿੰਦੇ ਮੈਂ ਬਿਲਕੁਲ ਵੀ ਦੇਰੀ ਕਰਾਂਗੀ, ਹੁਣੇ ਖੀਰ ਖਵਾ ਕੇ ਇੱਕ ਇੱਕ ਟਕਾ ਰੁਪਈਆ ਦੇਵਾਂਗੀ, ਇੱਕ ਇੱਕ ਪਾਨਾਂ ਦਾ ਬੀੜਾ ਵੀ ਚੱਬਣ ਲਈ ਦੇਵਾਂਗੀ।
ਤੋਰ ਮੂੰਡ ਭਰ ਬਿਸਟਾ ਡਰ।
ਹਾਂ ਤੇਰੇ ਮੂੰਹ ਤੇ ਤਾਂ ਜ਼ਿਮੀਦਾਰਾਂ ਮੈਂ ਗੰਦਗੀ ਪਾਵਾਂਗਾ, ਤੇਰੇ ਮੂੰਹ ਤੇ ਮੈਂ ਕਲੰਕ ਲਾਂਗਾ ਵੀ ਜੋ ਤੂੰ ਕਹੇ ਮੈਂ ਨਹੀਂ ਕਰਨਾ।
ਤਬ ਬ੍ਰਾਹਮਣ ਸਭ ਬੈਠ ਜਵਾਏ।
ਇਉਂ ਕਹਿ ਕੇ ਸਾਰੇ ਬ੍ਰਾਹਮਣਾਂ ਨੂੰ ਘਰੇ ਬਿਠਾ ਲਿਆ ਹੈ ਤੇ ਚੰਗੀ ਤਰ੍ਹਾਂ ਉਹਨਾਂ ਨੂੰ ਪ੍ਰਸ਼ਾਦ ਛਕਾਇਆ ਇਸਨੇ।
ਅਦਕ ਦਰਬ ਦੇ ਧਾਮ ਬਿਠਾਏ।
ਆ ਜ਼ਿਮੀਦਾਰ ਦੇ ਕਹਿੰਦਿਆਂ ਮੱਲੋ ਮੱਲੀ ਬਹੁਤਾ ਧਨ ਦੇ ਕੇ ਫਿਰ ਸਤਿਕਾਰ ਨਾਲ ਘਰੇ ਭੇਜੇ, ਬ੍ਰਹਮ ਛੱਡ ਕੇ ਵੀ ਆਈ।
ਪੁੰਨ ਤ੍ਰੇ ਸੌ ਤਿੰਨ ਐਸ ਉਚਾਰੀ।
ਉਦੋਂ ਬਾਅਦ ਉਹ ਜਿਹੜਾ ਜ਼ਿਮੀਦਾਰ ਉਸਨੇ ਆਪਣੇ ਘਰਵਾਲੀ ਦੇ ਸਾਥ ਇਸ ਤਰ੍ਹਾਂ ਬਚਨ ਕਿਹਾ।
ਸੁਣ ਹੋ ਸ਼ਾਸਤਰ ਕੀ ਰੀਤ ਪਿਆਰੀ।
ਹੇ ਪਿਆਰੀ ਏ ਸ੍ਰੀ ਸ਼ਾਸਤਰਾਂ ਦੀ ਰੀਤੀ ਮੈਥੋਂ ਸੁਣ ਲੈ, ਮੈਂ ਪੰਡਿਤ ਤੋਂ ਸੁਣ ਕੇ ਆਇਆ ਰੀਤੀ।
ਦੋਹਰਾ ਪਿੰਡ ਨਦੀ ਪਰ ਵਾਹੀ ਹੈ।
ਜਿਹੜੇ ਬਜ਼ੁਰਗ ਹੁੰਦੇ ਆ ਨਾ ਉਹਨਾਂ ਦੇ ਪਿੰਡ ਵਿੱਚ ਕਹਿੰਦੇ ਨਦੀ ਤੇ ਜਾ ਕੇ ਪਿੰਡ ਭਰਾਈ ਦੇ ਹੁੰਦੇ ਆ, ਆ ਜਵਾਂ ਦੇ ਆਟੇ ਦੇ ਪਿੰਨੇ ਜੇ ਵੱਟ ਵੱਟ ਕੇ ਉਹ ਮੱਛੀਆਂ ਨੂੰ ਪਾਉਂਦੇ ਹੁੰਦੇ, ਉਹਨੂੰ ਕਹਿੰਦੇ ਆ ਪਿੰਨ ਭਰਾਉਣੇ ਪਿੰਡ ਭਰਾਉਣੇ ਵੀ ਉਹ ਇਸ ਤਰ੍ਹਾਂ ਪੇੜੇ ਜੇ ਵੱਟ ਵੱਟ ਕੇ ਨਦੀ ਸਿੱਟੀ ਜਾਂਦੇ ਹੁੰਦੇ। ਕਹਿੰਦੇ ਤੂੰ ਵੀ ਇਹ ਘਰਵਾਲੀ ਆਪਣੇ ਬਜ਼ੁਰਗਾਂ ਦੇ ਨਿਮਿੱਤ ਆ ਨਦੀ ਵੀ ਜਾ ਕੇ ਪਿੰਡ ਭਰਾਉਣੇ, ਉੱਥੇ ਜਵਾਂ ਦਾ ਆਟਾ ਜਾ ਲੈ ਕੇ ਗੁੰਨ ਕੇ ਪੇੜੇ ਵੱਟ ਕੇ ਮੱਛੀਆਂ ਨੂੰ ਪਾਉਣੇ ਤੈ ਨੇ।
ਯਾ ਮੈਂ ਕੱਛ ਨਾ ਵਿਚਾਰ।
ਇਹਦੇ ਵਿੱਚ ਬਿਲਕੁਲ ਨਹੀਂ ਵਿਚਾਰ ਕਰਨੀ ਹੈ ਤੂੰ ਵੀ, ਹੋਰ ਸੋਚੇ ਵੀ ਇਹ ਨਹੀਂ ਕਰਨਾ ਹੈ, ਬਸ ਆਟਾ ਗੁੰਨ ਜਵਾਂ ਦਾ ਤੇ ਪੇੜੇ ਵੱਟ ਤੇ ਨਦੀ ਵਿੱਚ ਪਾਇਓ ਪਿੰਡ ਭਰਾ ਬਜ਼ੁਰਗਾਂ ਦੇ।
ਕਹਾ ਨਾ ਕੀਨਾ ਤਿੰਨ ਤਰਨ।
ਹਾਂ ਉਹ ਘਰਵਾਲੀ ਨੇ ਅੱਖੇ ਲੱਗਣਾ ਹੀ ਨਹੀਂ ਸੀ, ਉਹਨੇ ਕੀਤਾ ਹੀ ਨਹੀਂ ਆ।
ਦੀਏ ਕਠੋਰ ਹਡਾਰ।
ਜਿਹੜੀ ਖੋਟੀ ਜਗ੍ਹਾ ਹੈ ਨਾ ਉੱਥੇ ਜਾ ਕੇ ਹੱਡਾ ਰੋੜੀ ਵਿੱਚ ਉਹ ਪਿੰਡ ਜੇ ਸਿੱਟੇ ਹਨ, ਉਹ ਪਿੰਡ ਚੌਂ ਚੌਂ ਨਦੀ 'ਚ ਨਹੀਂ
ਚੌਪਈ। ਤਬ ਤਿੰਨ ਜਾਟ ਅਧਿਕ ਰਿਸ ਮਾਨੀ।
ਉਹ ਜ਼ਿਮੀਦਾਰ ਨੇ ਭਿੱਖੂ ਬਜ਼ੁਰਗਾਂ ਦੇ ਨਿਵੇਤ ਪਿੰਡ ਭਰਾਉਣੇ ਸੀ, ਆਟਾ ਜਾਂ ਪੇੜੇ ਜੇ ਵੱਟ ਕੇ ਮੱਛੀਆਂ ਨੂੰ ਪਾਉਣੇ ਸੀ, ਇੱਕ ਇਹੋ ਜਿਹੀ ਭਲੀ ਮਾਨਸ ਹੈ, ਵੱਡਾ ਰੋੜੀ 'ਚ ਸਿੱਟੇ ਆਈ ਹੈ, ਇਹਨੇ ਨਿਰਾਦਰ ਕੀਤਾ ਬਜ਼ੁਰਗਾਂ ਦਾ, ਇਹੋ ਜਿਹੇ ਤੂੰ ਕੀ ਕਰਾਉਣਾ, ਇਹਦਾ ਫਾਹਾ ਵੱਢੀਏ। ਕਹਿੰਦੇ ਉਹ ਜ਼ਿਮੀਂਦਾਰ ਨੇ ਫਿਰ ਬਹੁਤ ਗੁੱਸਾ ਕੀਤਾ ਵੀ ਚਲੋ ਮੈਨੂੰ ਤਾਂ ਪੁੱਠਾ ਸਿੱਧਾ ਕਹੇ, ਇਹਦਾ ਸਾਡੇ ਬਜ਼ੁਰਗਾਂ ਦਾ ਵੀ ਮਾੜਾ ਮੋਟਾ ਨਹੀਂ ਸਤਿਕਾਰ ਸਕਦੀ ਹੈ, ਇਹ ਤਾਂ ਸਰੇਰੀ ਹੈ ਭਲੀ ਮਾਨਸ।
ਤਾਂ ਕਿ ਨਾਸ ਬਿਵਤ ਜੀ ਆਨੇ,
ਹਾਂ ਫਿਰ ਉਹਦੇ ਖਾਤਮੇ ਕਰਨ ਵਾਸਤੇ ਕਹਿੰਦੇ ਜੋਤੀ ਜੀ ਲਿਆਂਦੀ, ਦਿਲ ਵਿੱਚ ਸੋਚਿਆ ਵੀ ਕਿਵੇਂ ਦਾ ਫਾਹਾ ਵੱਢ ਗਏ।
ਇਹੋ ਕਹਿ ਕਹੂੰ ਬੋਰ ਕਰ ਮਾਰੋ,
ਹਾਂ ਫਿਰ ਕਹਿੰਦਾ ਵੀ ਹੁਣ ਇਹਨੂੰ ਮੈਂ ਉਹ ਕਰਾਂ ਵੀ ਸੰਸਕਾਰ ਇਹਦਾ ਕਿਹੜਾ ਕਰੂ, ਕਿਹੜਾ ਇਹਨੂੰ ਚਾਰ ਜਾਣੇ ਚੱਕਣਗੇ, ਇਹਨੂੰ ਜਲ ਪ੍ਰਵਾਹ ਕਰਕੇ, ਸਾਧੂ ਨੂੰ ਜਲ ਪ੍ਰਵਾਹ ਕਰਦੇ, ਕਹਿੰਦੇ ਜਲ ਪ੍ਰਵਾਹ ਕਰਕੇ ਹੀ ਮਾਰਦੇ ਇਹਨੂੰ, ਜਾਂਦੀ ਨੂੰ ਵਿੱਚ ਰੋੜਦੀ।
ਨਿਤ ਨਿਤ ਕੋ ਤਾਪ ਨਿਵਾਰੋ,
ਹਾਂ ਰੋਜ਼ ਰੋਜ਼ ਦਾ ਜਿਹੜਾ ਦੁੱਖ ਮੈਨੂੰ ਹੈ ਵੀ ਜੋ ਕਹਿੰਦਾ ਉਹ ਪੁੱਠਾ ਕਰ ਦੀਏ, ਖਤਮ ਕਰ ਦੀਏ, ਇਹਦਾ ਫਾਹਾ ਜਾ ਵੱਢ ਕੇ।
ਤੇਹ ਤ੍ਰੇ ਸੋ ਇਹ ਭਾਂਤ ਬਖਾਨੇ,
ਸਾਰਾ ਕੋਈ ਸੋਚ ਵਿਚਾਰ ਕੇ ਉਦੋਂ ਬਾਤ ਜ਼ਿਮੀਂਦਾਰ ਨੇ ਆਪਣੀ ਪਤੀ ਨੂੰ ਇਹੋ ਕਿਹਾ,
ਜਨਮ ਧਾਮ ਨਹਿ ਜਾਹ ਅਯਾਨੀ,
ਕਹਿੰਦੇ ਵੀ ਸਮਝੇ ਮੂਰਖੇ ਹੁਣ ਤੂੰ ਆਪਣੇ ਪੇਕੇ ਘਰ ਨੀ ਜਾਣਾ ਹੈ,
ਕਰ ਡੋਰੀ ਤੁਮ ਕਹਿ ਮੈਂ ਦੈ ਹੋ।
ਕਹਿੰਦੇ ਮੈਂ ਤਾਂ ਜਾਊਂਗੀ ਪੇਕੇ ਘਰੇ, ਤੂੰ ਕਿਵੇਂ ਹਟਾਏਗਾ। ਫਿਰ ਕਹਿੰਦੇ ਚਲੋ ਤੂੰ ਓ ਕਰ, ਜੇ ਤੂੰ ਪੇਕੇ ਘਰੇ ਜਾਣਾ ਤੈਨੂੰ ਮੈਂ ਡੋਰੀ ਕਰ ਦਊਂਗਾ। ਉਹ ਕਹਾਰ ਚੁੱਕ ਲੈਣਗੇ, ਮੋਹ ਨਾ ਤੂੰ ਡੋਰੀ ਤੇ ਚਲ ਕੇ ਚਲੀ ਜਾਈ।
ਉਨ ਭਾਖਾ ਓਹੀ ਉੱਠ ਜੈ ਹੋ,
ਉਹਨੇ ਹੁਣ ਕਿਹੜਾ ਜੀ, ਕਹਿੰਦਾ ਮੈਂ ਨੀ ਡੋਰੀ ਡੂੜੀ ਤੇ ਚੜਨਾ, ਮੈਂ ਤਾਂ ਜੁੱਤੀ ਲਾ ਕੇ ਪੈਦਲ ਜਾਊਂਗੀ ਆਪੇ ਪੇਕਿਆਂ ਨੂੰ।
ਵਾ ਤ੍ਰੇ ਕੋ ਲੈ ਸੰਗ ਸਿਧਾਰੋ,
ਹਾਂ ਖੀਰੀ ਜਦੋਂ ਦੇਖਿਆ ਵੀ ਇਹ ਤਾਂ ਹੁਣ ਪੈਦਲ ਜਾਊਗੀ, ਜ਼ਿਮੀਂਦਾਰ ਕਹਿੰਦੇ ਉਹ ਘਰਵਾੜੀ ਨੂੰ ਲੈ ਕੇ ਆਪਣੇ ਚੱਲ ਪਿਆ ਸਹੁਰਿਆਂ ਨੂੰ।
ਚਲਤ ਚਲਤ ਸਰਤਾ ਤੱਟ ਆਇਓ,
ਚਲਦਿਆਂ ਚਲਾਉਂਦਿਆਂ ਨਦੀ ਦਾ ਕਿਨਾਰਾ ਉੱਥੇ ਆ ਗਿਆ।
ਬਹੁਰ ਜਾਟ ਇਹ ਭਾਂਤ ਉਚਾਰੋ,
ਅਗਲੇ ਪਾਸੇ ਹੁਣ ਇਹਦਾ ਸਾਂ ਪੇਕਾ ਘਰ ਸੀ, ਤੇ ਉਹ ਜ਼ਿਮੀਂਦਾਰ ਨੇ ਫੇਰ ਆਪਣੇ ਘਰਵਾਲੀ ਨੂੰ ਇਸ ਤਰ੍ਹਾਂ ਬਚਨ ਕਿਹਾ,
ਸੁਣ ਅਬਲਾ ਤੈ ਬਚਨ ਹਮਾਰੋ,
ਕਹਿੰਦੇ ਉਹ ਮੇਰੇ ਘਰਵਾਲੀ ਆ ਮੇਰਾ ਬਚਨ ਹੁਣ ਤੂੰ ਧਿਆਨ ਦੇ ਕੇ ਸੁਣ ਲਾ, ਹੁਣ ਤਾਂ ਮੇਰੀ ਗੱਲ ਮੰਨ ਜਾ।
ਸੁਖੀ ਚਲਹੋ ਚੜ ਨਾਵ ਪਿਆਰੀ,
ਇਹ ਮੇਰੀ ਪਿਆਰੀ ਘਰਵਾਲੀ ਆ ਨਦੀ ਤੇ ਬੇੜੀ ਖੜੋਤੀ ਹੈ ਵਰਗਿਆ, ਇਹਦੇ ਤੇ ਆਪਾਂ ਸੁਖੀ ਸੁਖੀ ਮੌਜ ਨਾ ਚਲ ਗਏ।
ਮਾਨ ਲੇ ਹੋਇਆ ਮੋਰ ਉਚਾਰੀ,
ਚਲੋ ਇੰਨੀ ਕੁ ਤਾਂ ਗੱਲ ਮੇਰੀ ਤੂੰ ਅਖੀਰ ਤੇ ਕਹੀ, ਮਨ ਹੀ ਲੈ ਨਾ ਬੇੜੀ ਤੇ ਤਾਂ ਚੜ ਕੇ ਚੱਲ ਨਾ ਤੂੰ ਮੇਰੇ ਨਾਲ।
ਤ੍ਰੇ ਕਹਿਓ ਬੈਲ ਪੂਛ ਗਹਿ ਜੈ ਹੋ,
ਘਰ ਵਾਲੀ ਕਹਿੰਦੀ ਇਹ ਤਾਂ ਗੱਲ ਹੀ ਨਹੀਂ ਕਰਨੀ, ਬਲਦ ਦੀ ਪੂਛ ਫੜ ਕੇ ਜਾਊਂਗੀ ਤਰੋਂਗੀ ਨੰਗੂਗੀ।
ਅਬ ਹੀ ਪਾਰ ਨਦੀ ਕੇ ਹੋਏ ਹੋ,
ਤਾਜੇ ਆ ਨੌਕਾ ਤੇ ਚੜਿਆ ਪਿੱਛੇ ਹੀ ਹੋਏਗਾ, ਮੈਂ ਤਾਂ ਹੁਣੇ ਪੂਛ ਫੜ ਕੇ ਨਦੀ ਤੋਂ ਪਾਰ ਹੋ ਜਾਊਂਗੀ, ਪੇਕਿਆਂ ਨੂੰ ਪਹਿਲਾਂ ਜਾਊਂ ਤੇਰੇ ਨਾਲੋਂ।
ਸਵਈਆ ਭੋਰ ਹੁਤੈ ਗਰਜੈ ਲਰਜੈ,
ਹਾਂ ਕਹਿੰਦੇ ਬਸ ਕੀ ਹੈ, ਉਹ ਕਹਿੰਦਿਆਂ ਜੇ ਉਹ ਚੱਲਣਾ ਹੀ ਸੀ, ਤੇ ਉਹ ਸਵੇਰ ਹੁੰਦਿਆਂ ਸਾਰੇ ਬੱਦਲ ਗੱਜ ਪਏ ਤੇ ਨਦੀਆਂ ਦੀ ਲਹਿਰਾਂ ਜਿਹੜੀਆਂ ਲੱਗੀਆਂ ਲੱਗੀਆਂ ਕੰਬਣ, ਛੱਲਾਂ ਮਾਰਨ ਲੱਗੀ ਨਦੀ, ਜਦੋਂ ਹੁਣ ਬੱਦਲ ਗੱਜਣ ਗੇਲੇ ਆ ਤੇ ਛੱਲਾਂ ਉੱਠੀਆਂ ਉੱਠਣੀਆਂ ਹੀ ਸੀ।
ਵਰਜੈ ਸਭ ਲੋਕ ਰਹਿ ਨਹਿ ਠਾਨੀ,
ਜਿੰਨੇ ਉਹ ਨਦੀ ਦੇ ਕਿਨਾਰੇ ਹੋਰ ਲੋਕ ਖੜੋਤੇ ਸੀ ਬੇੜੀ ਤੋਂ ਚੜ ਕੇ ਪਾਰ ਹੋਣ ਲਈ, ਉਹ ਲੋਕ ਰੋਕਦੇ ਹੈ ਵੀ ਬਦੋ ਬੱਦਲ ਗੱਜਦਾ, ਬਾਰਿਸ਼ ਪੈਂਦੀ ਹੈ, ਆ ਲਹਿਰਾਂ ਉੱਠੀਆਂ ਛੱਲਾਂ ਉੱਠਣਗੀਆਂ, ਨਾ ਜਾਈਏ ਕੋਈ ਰੁਕ ਜਾਈਏ ਕਰੋ। ਕਹਿੰਦੇ ਕਿਹਾ ਹੋਇਆ ਮੰਨਦੀ ਨਹੀਂ,
ਸਾਸ ਕੇ ਤਰਾਸ ਨ ਆਵਤ ਸਵਾਸ,
ਇਹੋ ਜੀ ਕਹਿੰਦੇ ਸੀ ਇਹ ਭਲੀ ਮਾਨਸ, ਕਹਿੰਦੇ ਜਿਹੜੀ ਸੱਸ ਸੀ ਉਹਨੂੰ ਤਾਂ ਡਰਦਿਆਂ ਕਹਿੰਦੇ ਉਹ ਸਵਾਸ ਬਾਹਰ ਨਹੀਂ ਨਿਕਲਦਾ ਸੀ, ਸਾਹ ਨਹੀਂ ਕੱਢਦੀ ਸੀ ਬਾਰੀ, ਇਹ ਤੋਂ ਡਰਦੀ ਸੀ ਇਹਨੇ।
ਦੁਆਰਨ ਤੇ ਫਿਰ ਜਾਤ ਜਿਠਾਨੀ,
ਹਾਂ ਜੇ ਕਿਤੇ ਦਰਾਣੀਆਂ ਜਠਾਨੀਆਂ ਆ ਜਾਂਦੀਆਂ, ਕਹਿੰਦੇ ਇਹਨੂੰ ਘਰੇ ਫਿਰ ਇਹਨੂੰ ਡੈਣ ਵਰਗੀ ਦੇਖ ਕੇ ਉਹ ਕਹਿੰਦੇ ਬਾਹਰੋਂ ਬਾਹਰੋਂ ਦਰਵਾਜ਼ੇ ਤੋਂ ਪਿੱਛੇ ਮੁੜ ਜਾਂਦੀਆਂ ਸੀ।
ਪਾਸ ਭਰੋਸੇ ਨਪਾਸ ਗਹਿਓ।
ਅਖੀਰੀ ਜਿਹੜੇ ਆਂਢੀ ਗੁਆਂਢੀ ਉਹਨਾਂ ਨੇ ਤਾਂ ਕਹਿੰਦੇ ਆਪਣੇ ਘਰੇ ਨਿਵਾਸ ਕਰ ਲਿਆ, ਘਰੇ ਬੜੇ ਰਹਿੰਦੇ ਸੀ, ਇੱਥੋਂ ਡਰਦੇ ਬਾਹਰ ਹੀ ਨਿਕਲਦੇ ਸੀ ਆਂਢੀ ਗੁਆਂਢੀ।
ਬਨ ਲੋਕ ਭਏ ਸਭ ਹੀ ਨਕਵਾਨੀ,
ਜਿੰਨੇ ਜੋ ਕੋ ਜੰਗਲ ਦੇ ਲੋਕ ਸੀ ਕਹਿੰਦੇ ਉਹ ਦੂਰ ਦੁਰਾਡੇ ਦੇ ਲੋਕ ਸੀ, ਉਹਨਾਂ ਦਾ ਕਹਿੰਦੇ ਨਕਵਾਨੀ ਹੋ ਗਏ ਸੀ, ਉਹਨਾਂ 'ਚ ਨੱਕ 'ਚ ਸਾਹ ਲਿਆਂਦਾ ਹੋਇਆ ਸੀ।
ਪਾਣੀ ਕੇ ਮੰਗਤ ਪੱਥਰ ਮਾਰਤ,
ਹਾਂ ਕਹਿੰਦੇ ਜੇ ਪਾਣੀ ਮੰਗੀਏ ਤੇ ਪੱਥਰ ਮਾਰਦੀ ਸੀ ਇਹ।
ਨਾਰ ਕਿਦੋਂ ਘਰ ਨਾਹਰ ਆਨੀ,
ਹਾਂ ਚਿੱਤਰ ਸਿੰਘ ਨੂੰ ਵੀ ਇਹ ਦੱਸ ਰਿਹਾ ਵੀ ਘਰ ਵਿੱਚ ਇਸਤਰੀ ਵਿਆਹ ਕੇ ਲਿਆਂਦੀ ਹੈ ਕਿ ਕਹਿੰਦੇ ਕਹਿੰਦੇ ਸ਼ੇਰਨੀ ਜੰਗਲ ਵਿੱਚੋਂ ਪੜ ਕੇ ਲਿਆਂਦੀ ਹੈ।
ਦੋਹਰਾ ਬੈਲ ਪੂਛ ਗਹਿਲ ਕੈ ਜਬੈ,
ਹਾਂ ਲੋਕਾਂ ਦੇ ਮਾਲਕ ਦੇ ਕਹਿੰਦਿਆਂ ਕਹਿੰਦਿਆਂ ਮੱਲੋ ਮੱਲੀ ਬਣਦੀ ਪੂਛ ਫੜ ਲਈ ਇਸਨੇ, ਕਹਿੰਦੇ ਮੈਂ ਤਾਂ ਇਹ ਫੜ ਕੇ ਲੰਘਣਾ ਹੈ ਪਾਰ।
ਗਈ ਨਦੀ ਕੇ ਧਾਰ,
ਹਾਂ ਜਦੋਂ ਨਦੀ ਦੀ ਡੂੰਘੀ ਧਾਰ ਵਿੱਚ ਚਲੀ ਗਈ ਹੈ।
ਦ੍ਰਿੜ ਕਰ ਯਾ ਕਹਿ ਪਕੜੀਏ,
ਜ਼ਿਮੀਦਾਰ ਬੋਲਿਆ ਕਹਿੰਦੇ ਆ ਜਿਹੜਾ ਬਣਦੀ ਪੂਛ ਇਹਨੂੰ ਪੱਕੀ ਤਰ੍ਹਾਂ ਫੜ ਲਾ।
ਬੋਲ ਸਕੂਕ ਗਵਾਰ,
ਹਾਂ ਗਵਾਰ ਕਹਿੰਦੇ ਜਿਹੜਾ ਜ਼ਿਮੀਦਾਰ ਸੀ ਉੱਚੀ ਦੇ ਕੇ ਬੋਲਿਆ ਵੀ ਹੁਣ ਤੂੰ ਆ ਪੂਛ ਛੱਡ ਨਾ ਦੇਈ ਰੁੜ ਜਾਏਗੀ।
ਸ਼ੋਰ ਪੂਛ ਕਰਦੇ ਦਈ,
ਮਾਂ ਉਹ ਜ਼ਿਮੀਦਾਰ ਦੇ ਕਹਿਣ ਸਾਰੀ ਉਹ ਬਲਦੀ ਪੂਛ ਝੱਟ ਹੀ ਛੱਡਦੀ ਹੈ।
ਸੁਨੀ ਕੂਕ ਜਪ ਕਾਨ,
ਹਾਂ ਜਦੋਂ ਜ਼ਿਮੀਦਾਰ ਆਪਣੇ ਮਾਲਕ ਦੀ ਉੱਚੀ ਆਵਾਜ਼ ਜੀ ਸੁਣੀ ਇਹਨੇ ਕੰਨਾਂ ਵਿੱਚ,
ਗਾਰੀ ਭਾਖਤ ਬਹਿ ਗਈ,
ਹਾਂ ਜ਼ਿਮੀਦਾਰ ਘਰ ਵਾਲੇ ਨੂੰ ਗਾਲਾਂ ਕੱਢਦੀ ਕੱਢਦੀ ਰੁੜ ਗਈ ਹੈ।
ਜੰਮਪੁਰ ਕੀਸ ਪਿਆਨ,
ਕਹਿੰਦੇ ਜੰਮਪੁਰੀ ਨੀ ਸਿੱਧੀ ਚਲੀ ਗਈ ਹੈ।
ਨਾਰਕ ਲਹਿਨੀ ਬੋਰ ਕਰ,
ਹਾਂ ਕਹਿੰਦੇ ਉਹ ਜਿਹੜਾ ਜ਼ਿਮੀਦਾਰ ਸੀ ਜਿਹੜੀ ਕਲਹਿਣੀ ਸੀ ਲੜਾਕੀ ਸ਼੍ਰੀ ਨੂੰ ਕਹਿੰਦੇ ਇਸ ਤਰ੍ਹਾਂ ਜਲ ਪ੍ਰਵਾਹ ਕਰਕੇ
ਜਾਟ ਆਯੋ ਗ੍ਰਹਿ ਮਾਹ,
ਆਪਣੇ ਘਰ ਦੇ ਵੀ ਜ਼ਿਮੀਦਾਰ ਵਿਚਾਰਾ ਆ ਗਿਆ ਸ਼ੋਕ ਗਮਜਾ ਕਰਦਾ।
ਕਹਾਂ ਸੁਖੀ ਤੇ ਜਨ ਬਸੈ,
ਹਾਂ ਵਜ਼ੀਰ ਰਾਜੇ ਨੂੰ ਕਹਿੰਦਾ ਵੀ ਉਹ ਜਿਹੜਾ ਘਰ ਹੈ ਭਲਾ ਕਿਵੇਂ ਕਰੇ ਸੁਖੀ ਬਸ ਸਕਦਾ ਹੈ।
ਅਸੈਨ ਵਿਆਹਨ ਜਾਹੇ,
ਇਸ ਕਰਕੇ ਰਾਜਾ ਜਿਹੜਾ ਇਹੋ ਜਿਹੇ ਨੂੰ ਵਿਆਹ ਕੇ ਲਿਆਉਂਦਾ ਘਰਾਂ ਵਿੱਚ ਵੀ ਇਸ ਕਰਕੇ ਆ ਤੇਰੇ ਵੀ ਚਿੱਤਰ ਸਿੰਘ ਰਾਜਾ ਘਰੇ ਇਹੋ ਜਿਹੀ ਆਈ ਹੈ ਸ਼ੇਰਨੀ, ਇਹ ਵੀ ਤੈਥੋਂ ਪੁੱਠਾ ਚੱਲਦੀ ਹੈ, ਜਾਣੀ ਤੇਰੇ ਪੁੱਤਰ ਨੂੰ ਤੇ ਤੂੰ ਹੀ ਮਰਵਾਇਆ ਚਾਹੁੰਦੀ ਆ, ਤੂੰ ਬਚ ਜਾ। ਆਹ ਵੀ ਜੇ ਕੋਈ ਸ਼ਾਦੀ ਕਰਾਉਣੀ ਹੈ ਫਿਰ ਵੀ ਜਿਵੇਂ ਆਪਾਂ ਰਿਸ਼ਤੇ ਰਿਸ਼ਤੇ 'ਚ ਦੇਖ ਦੂਖ ਕੇ ਕਰਦੇ ਹੁੰਦੇ ਹਾਂ ਵੀ ਇਹੋ ਜਿਹਾ ਦੇਖ ਕੇ ਕਰੇ ਕਰਾਏ ਇਹੋ ਜਿਹਾ ਨਾ ਕੋਈ ਵਾਸਤਾ ਜਿਹਾ ਪੈ ਜਾਏ, ਇਹ ਸਤਰਕ ਰਹਿਣਾ ਚਾਹੀਦਾ ਹੈ। ਇਸੇ ਕਰਕੇ ਪੁਰਾਣੇ ਜਿਹੜੇ ਬਜ਼ੁਰਗ ਸੀ ਉਹ ਸਾਰਾ ਕੁਛ ਰਿਸ਼ਤੇ ਰਿਸ਼ਤੇ ਦੇ ਕਰ ਕਰਾ ਕੇ ਬਹੁਤ ਬਹੁਤ ਸਮਾਂ ਲਾ ਦਿੰਦੇ ਸੀ ਵੀ ਉਹ ਚੰਗੀ ਤਰ੍ਹਾਂ ਉਧਰਲਾ ਪਤਾ ਪਤਾ ਜਾ ਚੱਲ ਜਾਏ, ਫਿਰ ਵੀ ਵਿਆਹ ਵੂ ਕੇ ਮੁਕਲਾਵਾ ਮਲੂਕਾ ਨਹੀਂ ਛੇਤੀ ਲਿਆਉਂਦੇ ਸੀ। ਹੁਣ ਜਿੰਨੀ ਛੇਤੀ ਵਿਆਹ ਕਰਦੇ ਉੰਨੀ ਛੇਤੀ ਤਲਾਕ ਹੁੰਦੇ ਆ, ਉੰਨੀ ਛੇਤੀ ਛੇਤੀ ਮਰਦੇ ਆ ਗੱਡੀਆਂ ਹੇਠਾਂ ਆ ਕੇ, ਛੇਤੀ ਕਰਨਾ ਇਸ ਕਰਕੇ ਛੇਤੀ ਵਿੱਚ ਮੌਤ ਵੀ ਪਰ ਛੇਤੀ ਨਾਲ ਹੀ ਪਈ ਹੁੰਦੀ ਹੈ। ਉਹ ਸਹਿਜ ਪੱਕਾ ਸੋ ਮਿੱਠਾ ਹੋਏ, ਸਿਆਣਿਆਂ ਨੇ ਕਿਹਾ ਵੀ ਜਿਹੜਾ ਸਹਿਜ ਨਾਲ ਕੁਝ ਕਰਨਾ ਉਹ ਮਿੱਠਾ ਹੁੰਦਾ, ਉਹਦੇ ਵਿੱਚ ਸੁੱਖ ਹੁੰਦਾ ਹੈ। ਉਹ ਜਿੰਨੀ ਤੇਜ਼ੀ ਹੈ ਉਨੀ ਇਹਦੇ ਵਿੱਚ ਬਰਬਾਦੀ ਹੈ, ਨਾਲ ਹੈ ਆਪ ਮਰਦੇ ਉਹ ਮਰਦੀਆਂ, ਇਸ ਕਰਕੇ ਵੀ ਇਹ ਸਿਆਣਪ ਨਾਲ ਦੂਰ ਅੰਦੇਸ਼ੀ ਨਾਲ ਇਨਸਾਨ ਨੂੰ ਇਹ ਕੁਝ ਕਰਨਾ ਕਰਨਾ ਚਾਹੀਏ। ਐਸਾ ਨਾ ਹੋਵੇ ਸਾਰੀ ਜ਼ਿੰਦਗੀ ਦੀ ਫਿਰ ਉਮਰ ਕੈਦੀ ਮਨੁੱਖ ਹੋ ਜਾਏ, ਜੇਲੀ ਹੋ ਜਾਏ। ਫਿਰ ਰਾਜੇ ਦੇ ਤਾਈਂ ਵਜ਼ੀਰ ਨੇ ਇਹੋ ਜਿਹਾ ਪ੍ਰਸੰਗ ਜਾਣੀ ਉਹ ਕਲਹਿਣੀ ਇਸਤਰੀ ਦਾ ਸੁਣਾ ਕੇ ਅਤੇ ਉਹਨੂੰ ਸਮਝਾਇਆ ਇਸ਼ਾਰੇ ਨਾਲ ਵੀ ਤੇਰੇ ਘਰ ਵੀ ਇਹ ਕਲਹਿਣੀ ਆਈ ਹੋਈ ਹੈ, ਤੂੰ ਸਿਆਣਾ ਬਣ ਜਾ ਸਮਝ ਜਾ, ਇੱਥੋਂ ਖੇੜਾ ਛੇੜਾ ਅਤੇ ਆਪਣੇ ਪੁੱਤਰ ਨੂੰ ਜਿਵੇਂ ਕਿਵੇਂ ਸਿਆਣੇ ਨੂੰ ਬਚਾ ਲੈ, ਇਹਨੂੰ ਰਾਜ ਭਾਗ ਦਾ ਮਾਲਕ ਬਣਾ, ਤੇਰਾ ਰਾਜ ਭਾਗ ਵਸੂ ਨਹੀਂ ਇਹਦੇ ਮਗਰ ਲੱਗਿਆ ਤੇਰਾ ਰਾਜ ਭਾਗ ਖਤਮ ਹੋ ਜਾਊਗਾ। ਉਹ ਸਾਖੀਆਂ ਦੇ ਸੁਣਾਉਣ ਕਰਕੇ ਵੀਰੀ ਰਾਜੇ 'ਤੇ ਐਸਾ ਅਸਰ ਹੋ ਗਿਆ ਸੀ। ਸਿਆਣੇ ਨੇਕ ਪੁੱਤਰ ਦੀ ਜਾਨ ਬਖਸ਼ ਗਈ ਸੀ, ਬਚ ਗਈ ਸੀ। ਵੀਰੀ ਫਿਰ ਜਦੋਂ ਉਹ ਪੁੱਤਰ ਤੋਂ ਪੁੱਛਿਆ ਵੀ ਗੱਲ ਕੀ ਹੈ, ਉਹਨੇ ਸਾਰੀ ਖੋਲ੍ਹ ਕੇ ਦੱਸਤੀ ਹੈ। ਫਿਰ ਅਖੀਰੀ ਉਹਦਾ ਹੀ ਫਾਹਾ ਵੱਢਤਾ ਸੀ ਰਾਜੇ ਨੇ, ਅਤੇ ਇਸ ਤਰ੍ਹਾਂ ਰਾਜ ਭਾਗ ਆਪਣਾ ਬਚਾ ਲਿਆ, ਗੱਦੀ ਬਚਾ ਲਈ ਸੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਭਾਈ ਇਹ ਜਿਹੜੇ ਪੁਰਸ਼ ਹੈ ਇਹ ਵੀ ਇਹੋ ਜਿਹੇ ਠੱਗ ਚੋਰ ਇਹੋ ਜਿਹੇ ਭਲੇ ਮਾਣਸ ਹੁੰਦੇ, ਨਾ ਤੋਂ ਵੀ ਬਚ ਕੇ ਰਹਿਣਾ ਤੁਸਾਂ ਨੇ। ਇਹੋ ਜਿਹੀਆਂ ਭਲੀ ਮਾਨਸੀਆਂ ਜਿਵੇਂ ਉਹ ਜ਼ਿਮੀਂਦਾਰ ਦੇ ਘਰ ਲਿਆ ਗਈ ਸੀ ਪੁੱਠਾ ਚੱਲਣ ਵਾਲੀ, ਇਹ ਤੋਂ ਵੀ ਬਚ ਕੇ ਰਹਿਣਾ, ਇਹੋ ਜਿਹਾ ਨਾ ਬਾ ਵਾਸਤਾ ਪਾ ਲੈਣਾ, ਇਹ ਸਾਹਬ ਤਾਂ ਰਹਿਣਾ। ਔਰ ਆਹ ਵਿਚਾਰੇ ਪ੍ਰਸੰਗ ਵੀ ਪੂਰਾ ਇੱਥੇ ਹੋ ਗਿਆ, ਸਮਾਂ ਵੀ ਪੂਰਾ ਹੋ ਗਿਆ। ਅੱਗੇ ਪ੍ਰਸੰਗ ਆਪਾਂ ਕੱਲ ਨੂੰ ਪੜਾਂਗੇ ਜੀ।
ਨਾਰਕ ਲਹਿਨੀ ਬੋਰ ਕਰ ਜਾਟ ਆਇਓ ਗ੍ਰਹਿ ਮਾਹਿ, ਕਹਾਂ ਸੁਖੀ ਤੇ ਜਨ ਬਸੈ ਅਸਿਨ ਬਿਆਹਨ ਜਾਹਿ। ਇਤਿ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਮੰਤਰੀ ਭੂਪ ਸੰਵਾਦੇ 40ਵਾਂ ਚਰਿਤ੍ਰ ਸਮਾਪਤ ਮਸਤ ਸ਼ੁਭ ਮਸਤ ਅਪਜੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਯੁਤ ਹੇ ਪਰਬ੍ਰਹਮ ਅਵਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਤੇ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਯਾਧਾਰ। ਠਾਕੁਰ ਹੋਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਜੀ ਜੈ ਨਾਮ ਦਾਨ ਰੱਖੋ ਹੀ ਪੁਰੋਇ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਧਿਆਨ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ।